ਦੁਏਰਾ ਅਲਖ ਅਭੇਖ ਅਨੰਤ ਪ੍ਰਭ ਜੇਗਤ ਲਖੀ ਨ ਜਾਏ ਬੰਧਨ ਪਦ ਅਰਬਿੰਦ ਤੇ ਡਾਡਾ ਬੇਪਰਵਾਏ।
ਵਾਹਿਗੁਰੂ ਜੀ ਕਾ
ਖਾਲਸਾ ਵਾਹਿਗੁਰੂ ਜੀ
ਵਾਹਿਗੁਰੂ ਜੀ ਕੀ ਫਤਿਹ। ਸੰਤਨ ਗੁਰਦੇਵ ਜਿਸ ਸੰਗ ਹਰ ਜਪੇ ਗੁਰ ਕਿਰਪਾਲ ਜਬ ਪਏ ਤਾਂ ਅਵਗਣ ਸਭ ਛਪੇ। ਪਾਰ ਬ੍ਰਹਮ ਗੁਰਦੇਵ ਨੀਚੋਂ ਉੱਚ ਥੱਪੇ ਕਾਟ ਸਿਲਕ ਦੁੱਖ ਮਾਇਆ ਕਰ ਲੀ ਨੇ ਆਪ ਦੱਸੇ ਗੁਣ ਗਾਏ ਬੇਅੰਤ ਰਸਨਾ ਹਰ ਪਦਤ ਪਾਵਨ ਤਖਤ ਵਛਲ ਕਿਰਪਾ ਨਿਧਾਨ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅਸਥਾਨ ਤੇ ਜੁਗੋ ਜੁਗ ਅਟਲ ਸ਼ਬਦਾਵਤਾਰ ਕਲ ਜੁਗ ਕੇ ਬੋਇਥ ਨਾਮ ਕੇ ਜਹਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿਚ ਸੁਭਾਏ ਮਾਨ ਗੁਰੂ ਕੀ ਪਿਆਰੀ ਸਾਧ ਸੰਗਤ ਅੱਜ ਸ਼ਹੀਦ ਭਾਈ ਮਨੀ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ। ਆਪ ਜੀ ਨੂੰ ਬਹੁਤ ਵੱਡਾ ਮਾਣ ਪ੍ਰਾਪਤ ਹੈ। ਸੱਤਵੇਂ ਪਾਤਸ਼ਾਹ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਚਾਰ ਪਾਤਸ਼ਾਹੀਆਂ ਦੀ ਸੇਵਾ ਕੀਤੀ ਹੈ ਔਰ ਆਪ ਜੀ ਦੇ ਪਿਤਾ ਭਾਈ ਮਾਈ ਦਾਸ ਜੀ ਆਪ ਜੀ ਦੇ ਦਾਦਾ ਭਾਈ ਬੱਲੂ ਜੀ ਨੇ ਛੇਵੇਂ ਪਾਤਸ਼ਾਹ ਦੀ ਸੇਵਾ ਕੀਤੀ। ਭਾਈ ਬੱਲੂ ਮੁਰਤਜ਼ਾ ਖਾਨ ਨੂੰ ਮਾਰ ਕੇ ਕਰਤਾਰਪੁਰ ਦੇ ਜੰਗ ਚ ਸ਼ਹੀਦ ਹੋਏ ਨੇ। ਮੁਰਤਜ਼ਾ ਉਹ ਆਦਮੀ ਸੀ ਜਿਸ ਨੇ ਗੁਰੂ ਅਰਜਨ ਦੇਵ ਜੀ ਨੂੰ ਗ੍ਰਿਫ਼ਤਾਰ ਕਰਕੇ ਔਰ ਪਹੁੰਚਾਇਆ ਸੀ। ਮਹਾਰਾਜ ਦੀ ਸ਼ਹੀਦੀ ਦਾ ਮੁੱਖ ਕਾਰਨ ਉਹਨੂੰ ਜੰਗ ਦੇ ਮੈਦਾਨ ਵਿਚ ਭਾਈ ਬੱਲੂ ਜੀ ਨੇ ਆਪਣੇ ਬਰਛੇ ਨਾਲ ਮਾਰਿਆ ਸੀ। ਭਾਈ ਬੱਲੂ ਦੇ 12 ਪੁੱਤਰ ਸਨ। ਅੱਗੋਂ ਉਹਨਾਂ ਦੇ ਪੁੱਤਰ ਮਾਈ ਦਾਸ ਦੇ 12 ਪੁੱਤਰ ਸਨ। ਵੱਡੇ ਦਾ ਨਾਮ ਭਾਈ ਜੇਠਾ ਸੀ ਜੋ ਭੰਗਾਣੀ ਦੇ ਜੰਗ ਵਿਚ ਸ਼ਹੀਦ ਹੋਏ। ਦੂਸਰੇ ਦਾ ਨਾਮ ਭਾਈ ਦਿਆਲਾ ਸੀ ਜਿਹੜਾ ਦੇਗ ਦੇ ਵਿਚ ਉਬਲ ਕੇ ਚਾਂਦਨੀ ਚੌਂਕ ਵਿਚ ਸ਼ਹੀਦ ਹੋਏ। 12 ਭਰਾਵਾਂ ਵਿਚੋਂ ਇਕ ਅਮਰ ਚਾਂਦੀ ਹੈ ਜਿਹੜਾ ਆਪਣੀ ਮੌਤ ਮਰਿਆ। 11 ਭਾਈ ਗੁਰੂ ਮਹਾਰਾਜ ਦੇ ਘਰ ਵਿਚ ਜੰਗਾਂ ਯੁੱਧਾਂ ਚ ਸ਼ਹੀਦੀਆਂ ਪਾਈਆਂ। ਭਾਈ ਮਨੀ ਸਿੰਘ ਜੀ 90 ਸਾਲ ਪੰਥ ਦੀ ਅਗਵਾਈ ਕਰਕੇ 1734 ਨੂੰ ਅੱਜ ਦੇ ਦਿਨ ਨਖਾਸ ਚੌਂਕ ਦੇ ਵਿਚ ਬੰਦ ਬੰਦ ਕਟਾ ਕੇ ਜ਼ਕਰੀਆ ਖਾਨ ਦੇ ਰਾਜ ਵਿਚ ਸ਼ਹੀਦੀ ਪਾਈ। ਸਿਰ ਜਾਏ ਤਾਂ ਜਾਏ ਮੇਰਾ ਸਿੱਖੀ ਸਿਦਕ ਨਾ ਜਾਏ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥਾਂ ਦੀ ਟਕਸਾਲ ਭਾਈ ਮਨੀ ਸਿੰਘ ਔਰ ਬਾਬਾ ਦੀਪ ਸਿੰਘ ਤੋਂ ਚੱਲਦੀ ਹੈ। ਬਹੁਤ ਵੱਡਾ ਉਪਰਾਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੇ ਉਤਾਰੇ ਕਰਨਾ, ਗੁਰਬਾਣੀ ਦੇ ਅਰਥ ਪੜਾਉਣੇ, ਸਿੰਘਾਂ ਨੂੰ ਤਿਆਰ ਬਰ ਤਿਆਰ ਰੱਖਣਾ, ਅੰਮ੍ਰਿਤ ਛਕਾਉਣਾ, ਪੰਥ ਦਾ ਕੋਈ ਮਸਲਾ ਅੜ ਜਾਵੇ ਤਾਂ ਫੈਸਲਾ ਦੇਣਾ, ਵੱਡੇ ਬਜ਼ੁਰਗ ਸਤਿਕਾਰਯੋਗ ਭਾਈ ਮਨੀ ਸਿੰਘ ਜੀ ਦਸਵੇਂ ਪਾਤਸ਼ਾਹ ਦੀ ਬਾਣੀ ਨੂੰ ਇੱਕ ਥਾਂ ਤੇ ਇਕੱਠਿਆਂ ਕਰਕੇ ਸ੍ਰੀ ਦਸਮ ਗੁਰੂ ਗ੍ਰੰਥ ਸਾਹਿਬ ਦੀ ਬੀੜ ਤਿਆਰ ਕੀਤੀ ਭਾਈ ਮਨੀ ਸਿੰਘ ਜੀ ਨੇ, ਜਿਹੜੀ ਪੰਥ ਵਿਚ ਬੜੇ ਸਤਿਕਾਰ ਦੇ ਨਾਲ ਪ੍ਰਚਲਿਤ ਹੋਈ। ਅੱਜ ਕੱਲ੍ਹ ਕਈ ਨਵੇਂ ਸਾਵਣ ਦੇ ਜੰਮੇ ਗਿੱਦੜ ਕਹਿ ਦਿੰਦੇ ਹੈ ਵੀ ਇਤਨੀ ਬਰਸਾਤ ਤੋਂ ਜ਼ਿੰਦਗੀ ਮੇਂ ਹਮਨੇ ਪਹਿਲੀ ਦਫ਼ਾ ਦੇਖੀ ਹੈ। ਪਰ ਉਹਨਾਂ ਗਿੱਦੜਾਂ ਦਾ ਜਨਮ ਹੀ ਸਾਵਣ ਚ ਹੋਇਆ ਹੈ। ਪਹਿਲਾਂ ਬਰਸਾਤ ਤਾਂ ਜਦੋਂ ਦੀ ਦੁਨੀਆ ਬਣੀ ਹੈ ਉਦੋਂ ਦੀ ਹੁੰਦੀ ਆ ਰਹੀ ਹੈ। ਤੇ ਦਸਮ ਗ੍ਰੰਥ ਦੀ ਲਿਖਾਈ ਭਾਈ ਮਨੀ ਸਿੰਘ ਜੀ ਵਰਗੇ ਮਹਾਨ ਮਹਾਂਪੁਰਸ਼ਾਂ ਨੇ ਆਪਣੇ ਹੱਥ ਨਾਲ ਕੀਤੀ ਹੈ। ਤੇ ਜੋ ਉਹਨਾਂ ਨੇ ਗੁਰੂ ਕੀ ਬਾਣੀ ਸੰਪਾਦਨ ਕੀਤੀ ਹੈ ਬੜੀ ਸੋਧ ਕੇ ਬੜੀ ਮਿਹਨਤ ਨਾਲ ਕੀਤੀ। ਉਹਨਾਂ ਨੂੰ ਪਤਾ ਸੀ ਕਿ ਗੁਰੂ ਜੀ ਨੇ ਕਿਹੜੀ ਕਿਹੜੀ ਬਾਣੀ ਰਚੀ ਹੈ। ਸ਼ੁੱਧ ਬਾਣੀ ਜਿਹੜੀ ਸੀ ਉਹਨਾਂ ਨੇ ਦਸਮ ਗ੍ਰੰਥ ਸਾਹਿਬ ਵਿੱਚ ਸੰਕਲਨ ਕੀਤੀ ਹੈ। ਗੁਰੂ ਗ੍ਰੰਥ ਸਾਹਿਬ ਦੇ ਵੀ ਉਤਾਰੇ ਤੇ ਗੁਰੂ ਦਸਮ ਪਾਤਸ਼ਾਹ ਦੀ ਬਾਣੀ ਦੇ ਉਤਾਰੇ, ਸ੍ਰੀ ਹਰਿਮੰਦਰ ਸਾਹਿਬ ਦੀ ਕਰੜੀ ਸੇਵਾ, ਨਿਭਾਉਂਦੇ ਹੋਏ ਜਦੋਂ 1733 ਸਾਲ ਦਾ ਦੀਪਮਾਲਾ ਦਾ ਮੇਲਾ ਆਇਆ, ਸਰਕਾਰ ਦੇ ਨਾਲ ਗੱਲਬਾਤ ਕੀਤੀ ਕਿ ਬਹੁਤ ਸਮਾਂ ਹੋਇਆ ਖਾਲਸਾ ਸ੍ਰੀ ਅੰਮ੍ਰਿਤਸਰ ਇਕੱਠਾ ਨਹੀਂ ਹੋ ਸਕਿਆ, ਦੀਪਮਾਲਾ ਦਾ ਮੇਲਾ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਸਰਕਾਰ ਨੇ ਪਹਿਲਾਂ ਇਜਾਜ਼ਤ ਦੇ ਦਿੱਤੀ ਪਰ ਪਿੱਛੋਂ ਦਿਲ ਬੇਈਮਾਨ ਹੋ ਗਿਆ ਕਿ ਸਿੰਘਾਂ ਦੇ ਸਭ ਮੁਖੀ ਜਥੇਦਾਰ ਆਉਣਗੇ, ਅਸੀਂ ਸਿੰਘਾਂ ਨੂੰ ਗ੍ਰਿਫਤਾਰ ਕਰ ਲਵਾਂਗੇ, ਖਾਲਸੇ ਦਾ ਦਲ ਖਤਮ ਕਰ ਦਿਆਂਗੇ। ਮੇਲੇ ਦਾ ਪ੍ਰਬੰਧ ਕਰਨ ਦੇ ਬਹਾਨੇ ਨਾਲ ਬਹੁਤ ਸਾਰੀਆਂ ਫੌਜਾਂ ਭੇਜ ਦਿੱਤੀਆਂ ਔਰ ਜਦੋਂ ਸਾਧ ਸੰਗਤ ਜੀ ਦੀਪਮਾਲਾ ਦਾ ਮੇਲਾ ਨੇੜੇ ਆਇਆ, ਭਾਈ ਮਨੀ ਸਿੰਘ ਨੇ ਇਤਨੀਆਂ ਫੌਜਾਂ ਦੇਖ ਕੇ ਤੁਰਕਾਂ ਦੀ ਨੀਤੀ ਨੂੰ ਜਾਣ ਲਿਆ, ਖਾਲਸੇ ਨੂੰ ਸ੍ਰੀ ਅੰਮ੍ਰਿਤਸਰ ਨਾ ਪਹੁੰਚਣ ਦਾ ਸੰਦੇਸ਼ਾ ਭੇਜ ਦਿੱਤਾ। ਖਾਲਸਾ ਨਹੀਂ ਆਇਆ, ਮੇਲਾ ਨਹੀਂ ਲੱਗਿਆ। ਤੁਰਕਾਂ ਨੇ ਜਿਹੜਾ 5000 ਰੁਪਈਆ ਠੇਕਾ ਮੰਗਿਆ ਸੀ ਮੇਲੇ ਕਰਵਾਉਣ ਦਾ, ਉਹ ਮੰਗਿਆ। ਭਾਈ ਸਾਹਿਬ ਨੇ ਆਖਿਆ ਵੀ ਸੰਗਤ ਹੀ ਤੁਸੀਂ ਆਉਣ ਨਹੀਂ ਦਿੱਤੀ, ਅਸੀਂ 5000 ਕਾਹਦਾ ਦਈਏ। ਭਾਈ ਸਾਹਿਬ ਨੂੰ ਕਾਜੀ ਅਬਦੁਲ ਰਜ਼ਾਕ ਦੀ ਆਗਿਆ ਦੇ ਨਾਲ ਮੋਮਨ ਖਾਨ ਨੇ ਗ੍ਰਿਫਤਾਰ ਕਰਕੇ ਲਾਹੌਰ ਲਿਜਾਇਆ, ਜ਼ਖਰੀਆ ਖਾਨ ਦੇ ਪੇਸ਼ ਕੀਤਾ। ਕੁਝ ਮਹੀਨੇ ਮੁਕੱਦਮਾ ਚੱਲਿਆ, ਅਖੀਰ ਕਾਜੀ ਨੇ ਫਤਵਾ ਦਿੱਤਾ ਕਿ ਮਨੀ ਸਿੰਘ ਸਿੱਖਾਂ ਦਾ ਫਿਰ ਇਹ ਸਿੰਘ ਪੰਥ ਕਾ ਮੁਖੀਆ, ਸਿੰਘਣ ਤਾਈ ਸਿਖਾ ਹੈ। ਪੰਥ ਪ੍ਰਕਾਸ਼ ਗਿਆਨੀ ਗਿਆਨ ਸਿੰਘ ਜੀ, ਉਹਦੇ ਵਿੱਚ ਲਿਖਿਆ ਹੈ ਕਿ ਕਾਜੀ ਕਹਿਣ ਲੱਗਾ ਇਹ ਸਿੰਘਾਂ ਦਾ ਮੁਖੀ ਹੈ, ਸਿੰਘਾਂ ਨੂੰ ਸਿੱਖਿਆ ਦਿੰਦਾ ਹੈ, ਖੰਡੇ ਦਾ ਅੰਮ੍ਰਿਤ ਛਕਾ ਕੇ ਯੁੱਧ ਕਰਨ ਲਈ ਤਿਆਰ ਕਰਦਾ। ਇਹ ਸ਼ਰ੍ਹਾਂ ਦੇ ਵਿਰੁੱਧ ਚੱਲਦਾ, ਇਹਦੇ ਬੰਦ ਬੰਦ ਕੱਟੇ ਜਾਣ। ਭਾਈ ਸਾਹਿਬ ਬੜੇ ਖੁਸ਼ ਹੋਏ ਕਿਉਂਕਿ ਪੰਥ ਖਾਲਸੇ ਦਾ ਵੀ ਉਹਨਾਂ ਨੂੰ ਬਚਨ ਹੋਇਆ ਸੀ। ਭਾਈ ਮਨੀ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਦੀਆਂ ਬਹੁਤ ਬੀੜਾਂ ਲਿਖੀਆਂ, ਇੱਕ ਬੀੜ ਐਸੀ ਵੀ ਤਿਆਰ ਕੀਤੀ ਜਿਹਦੇ ਵਿੱਚ ਰਾਗਾਂ ਚੋਂ ਬਾਣੀ ਕੱਢ ਕੇ ਸਾਰੀ ਬਾਣੀ ਗੁਰੂ ਨਾਨਕ ਦੇਵ ਜੀ ਦੀ ਇੱਕ ਥਾਂ ਤੇ, ਗੁਰੂ ਅੰਗਦ ਦੇਵ ਜੀ ਦੀ, ਗੁਰੂ ਅਮਰਦਾਸ ਜੀ ਦੀ, ਫਿਰ ਗੁਰੂ ਰਾਮਦਾਸ ਜੀ ਦੀ, ਗੁਰੂ ਅਰਜਨ ਦੇਵ ਜੀ ਦੀ, ਗੁਰੂ ਤੇਗ ਬਹਾਦਰ ਸਾਹਿਬ ਦੀ, ਫਿਰ ਭਗਤਾਂ ਦੀ, ਫਿਰ ਭੱਟਾਂ ਦੀ ਤੇ ਫਿਰ ਦਸਮ ਗ੍ਰੰਥ ਦੀ ਬਾਣੀ ਸਾਰੀ ਇੱਕ ਜਗ੍ਹਾ ਤੇ ਇਕੱਠੀ ਕਰ। ਤਾਂ ਖਾਲਸੇ ਨੇ ਕਿਹਾ ਕਿ ਜੋ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਦਾ ਕਰਮ ਭੰਗ ਕੀਤਾ ਹੈ ਇਹ ਬੜਾ ਵੱਡਾ ਗੁਨਾਹ ਕੀਤਾ ਹੈ। ਭਾਈ ਮਨੀ ਸਿੰਘ ਦਾ ਇਰਾਦਾ ਤਾਂ ਇਹ ਸੀ ਕਿ ਜੇ ਗੁਰੂ ਸਾਹਿਬ ਗੁਰੂ ਨਾਨਕ ਦੇਵ ਦੀ ਬਾਣੀ ਕੋਈ ਅਣਜਾਣ ਬੰਦਾ ਇਕੱਠੀ ਪੜ੍ਹਨੀ ਚਾਹੇ ਤੇ ਉੱਥੋਂ ਪੜ੍ਹ ਲਵੇ, ਜੇ ਗੁਰੂ ਅਮਰਦਾਸ ਜੀ ਦੀ ਬਾਣੀ ਪੜ੍ਹਨੀ ਚਾਹੇ ਤੇ ਉਹ ਇਕੱਠੀ ਪੜ੍ਹ ਲਵੇ, ਜੇ ਗੁਰੂ ਰਾਮਦਾਸ ਜੀ ਦੀ ਬਾਣੀ ਸਾਰੀ ਪੜ੍ਹਨੀ ਚਾਹੇ ਤੇ ਇਕੱਠੀ ਪੜ੍ਹ ਲਵੇ। ਪਰ ਖਾਲਸੇ ਨੇ ਉਹ ਬੀੜ ਗੁਰੂ ਅਰਜਨ ਦੇਵ ਜੀ ਦੀ ਮਰਿਆਦਾ ਦੇ ਉਲਟ ਜਾਣ ਕੇ ਸਰਾਪ ਦਿੱਤਾ ਕਿ ਤੁਹਾਡੇ ਵੀ ਬੰਦ ਬੰਦ ਕੱਟੇ ਜਾਣਗੇ। ਭਾਈ ਸਾਹਿਬ ਨੇ ਹੱਥ ਜੋੜ ਕੇ ਪੰਥ ਦਾ ਸਰਾਪ ਸਵੀਕਾਰ ਕੀਤਾ। ਕਹਿਣ ਲੱਗੇ, ਖਾਲਸਾ ਜੀ, ਜੋ ਬਚਨ ਆਪ ਜੀ ਦਾ ਅਟਲ ਹੋਵੇ, ਮੇਰੇ ਬੰਦ ਬੰਦ ਕੱਟੇ ਜਾਣ। ਪਰ ਮੇਰੀ ਇੱਕ ਅਰਦਾਸ ਹੈ, ਜਦੋਂ ਮੇਰੇ ਬੰਦ ਬੰਦ ਕੱਟੇ ਜਾਣ, ਮੇਰਾ ਸਿੱਖੀ ਸਿਦਕ ਨਿਭ ਜਾਵੇ। ਸ੍ਰੀ ਅਕਾਲ ਬੁੰਗੇ ਸਾਰੇ ਪੰਥ ਨੇ ਅਰਦਾਸ ਕਰਕੇ ਮਹਾਰਾਜ ਤੋਂ ਮੰਗ ਕੀਤੀ ਕਿ ਸੱਚੇ ਪਾਤਸ਼ਾਹ ਭਾਈ ਮਨੀ ਸਿੰਘ ਜੀ ਦਾ ਸਿਦਕ ਨਿਭ ਜਾਵੇ। ਪੰਥ ਨੇ ਵਰਦਾਨ ਦਿੱਤਾ। ਜਦੋਂ ਕਾਜੀ ਦੇ ਹੁਕਮ ਨਾਲ ਜਲਾਦ ਨਖਾਸ ਚੌਂਕ ਵਿੱਚ ਭਾਈ ਸਾਹਿਬ ਦੇ ਬੰਦ ਬੰਦ ਕੱਟਣ ਲੱਗਾ, 90 ਸਾਲ ਦੀ ਉਮਰ ਵੇਖ ਕੇ ਜਲਾਦ ਦੇ ਮਨ ਚ ਰਹਿਮ ਆ ਗਿਆ। ਉਹਨੇ ਭਾਈ ਸਾਹਿਬ ਦਾ ਗੁੱਟ ਪਕੜਿਆ, ਟੱਕ ਮਾਰਨ ਲੱਗਾ। ਭਾਈ ਸਾਹਿਬ ਨੇ ਹੱਥ ਪਿਛਾਂ ਕਰ ਲਿਆ। ਦੇਖਣ ਵਾਲਿਆਂ ਨੇ ਸੋਚਿਆ, ਜਲਾਦ ਨੇ ਸੋਚਿਆ ਕਿ ਡਰ ਕੇ ਹੱਥ ਪਿੱਛੇ ਕੀਤਾ। ਪਰ ਯਕਦਮ ਭਾਈ ਮਨੀ ਸਿੰਘ ਜੀ ਸ਼ੇਰ ਤਰ੍ਹਾਂ ਭਬਕ ਕੇ ਬੋਲੇ, ਕਹਿਣ ਲੱਗੇ, ਉਹ ਜਲਾਦ, ਤੇਰੇ ਮਾਲਕ ਦਾ ਕੀ ਹੁਕਮ ਹੈ? ਜਲਾਦ ਕਹਿੰਦਾ, ਜੀ ਮੇਰੇ ਮਾਲਕ ਦਾ ਹੁਕਮ ਤੁਹਾਡੇ ਬੰਦ ਬੰਦ ਕੱਟਣ ਦਾ ਹੈ। ਉਹ ਜਲਾਦ, ਮੇਰੇ ਮਾਲਕ ਦਾ ਹੁਕਮ ਬੰਦ ਬੰਦ ਕਟਵਾਉਣ ਦਾ ਹੈ। ਜੇ ਮੈਂ ਆਪਣੇ ਮਾਲਕ ਦਾ ਹੁਕਮ ਮੰਨਣ ਨੂੰ ਤਿਆਰ ਹਾਂ, ਤੂੰ ਕਿਉਂ ਨਹੀਂ ਮੰਨਦਾ? ਤੂੰ ਜਿੱਥੋਂ ਕੱਟਣ ਲੱਗਾ, ਇਸ ਤੋਂ ਅੱਗੇ 14 ਜੋੜ ਪਏ ਹਨ, ਆ ਲੈ ਉਂਗਲੀ, ਇੱਥੋਂ ਪੋਟਾ ਪੋਟਾ ਕੱਟ। ਦੁਨੀਆਂ ਦੰਗ ਰਹਿ ਗਈ। ਭਾਈ ਮਨੀ ਸਿੰਘ ਸਾਹਿਬ ਜੀ ਦੇ ਬੰਦ ਬੰਦ ਕੱਟੇ ਜਾ ਰਹੇ ਸਨ। ਰਸਨਾ ਤੋਂ ਸ੍ਰੀ ਸੁਖਮਣੀ ਸਾਹਿਬ ਦਾ ਜਾਪ ਲਗਾਤਾਰ ਚੱਲ ਰਿਹਾ ਸੀ। ਦੋ ਵੱਡੇ ਮੁਸਲਮਾਨ ਫਕੀਰ ਲਾਹੌਰ ਦੇ ਰਹਿਣ ਵਾਲੇ, ਜਿਹੜੇ ਬਹੁਤ ਬੰਦਗੀ ਵਾਲੇ ਸਨ, ਜਦੋਂ ਨਖਾਸ ਚੌਂਕ ਚ ਭੀੜ ਇਕੱਠੀ ਹੋਈ ਵੇਖੀ ਤੇ ਦੇਖਣ ਆ ਗਏ। ਅੱਗੇ ਵੇਖਿਆ, ਮਹਾਨ ਦਰਵੇਸ਼ ਭਾਈ ਮਨੀ ਸਿੰਘ ਬੰਦ ਬੰਦ ਕਟਾ ਰਹੇ ਨੇ ਤੇ ਬਾਣੀ ਪੜ ਰਹੇ ਨੇ। ਉਹਨਾਂ ਨੇ ਰੌਲਾ ਪਾਇਆ, ਰੁਕ ਜੋ, ਰੁਕ ਜੋ, ਰੁਕ ਜੋ। ਪਰ ਜਲਾਦ ਕਹਿੰਦੇ, ਜੀ ਸਾਡੇ ਵੱਸ ਦੀ ਗੱਲ ਨੀ, ਹੁਕਮ ਉੱਪਰੋਂ ਆਇਆ। ਭਾਈ ਸਾਹਿਬ ਮਨੀ ਸਿੰਘ ਜੀ ਦੇ ਬੰਦ ਬੰਦ ਕਟੀਂਦੇ ਤੇ ਉਹ ਦੋਵੇਂ ਅਫਸਰ, ਉਹ ਮੁਸਲਮਾਨ ਫਕੀਰ ਭੱਜ ਕੇ ਜਗਰੀਏ ਦੀ ਕਚਹਿਰੀ ਚ ਪਹੁੰਚੇ। ਕਹਿਣ ਲੱਗੇ, ਠਹਿਰ ਜਾ, ਰੁਕ ਜਾ, ਤੂੰ ਬੜਾ ਜ਼ੁਲਮ ਕਰ ਰਿਹਾ, ਧਰਤੀ ਪੁੱਠੀ ਹੋ ਜਾਣੀ ਹੈ, ਲਾਹੌਰ ਗਰਕ ਹੋ ਜਾਣਾ, ਤੇ ਇਹ ਗੁਨਾਹ, ਇਹ ਪਾਪ ਲਾਹੌਰ ਦੇ ਮੱਥੇ ਤੋਂ ਨਹੀਂ ਲੈਣਾ। ਰੱਬ ਬੈਠਾ ਬੰਦ ਬੰਦ ਕਟਾ ਰਿਹਾ, ਰੱਬ ਦਾ ਬੰਦਾ ਤੇ ਰੱਬ ਇੱਕੋ ਹੀ ਨੇ। ਜਖਰੀਏ ਨੇ ਹੁਕਮ ਦਿੱਤਾ, ਰੋਕ ਦਿਓ। ਪਰ ਜਿੰਨੇ ਚਿਰ ਨੂੰ ਹੁਕਮ ਪਹੁੰਚਿਆ ਸੀ, ਉਨੇ ਚਿਰ ਨੂੰ ਭਾਈ ਸਾਹਿਬ ਆਪਣੀ ਲੀਲਾ ਸਮਾਪਤ ਕਰ ਚੁੱਕੇ ਸਨ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਸ। ਐਸੇ ਮਹਾਂਪੁਰਸ਼ਾਂ ਨੂੰ ਅੱਜ ਸ਼ਰਧਾ ਦੇ ਫੁੱਲ ਆਪਾਂ ਭੇਟਾ ਕਰੀਏ। ਸ਼ਹੀਦ ਭਾਈ ਮਨੀ ਸਿੰਘ ਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਮੁੱਖ ਪੁਜਾਰੀ, ਗੁਰੂ ਘਰ ਦੇ ਵਿਦਵਾਨ, ਗੁਰੂ ਪੰਥ ਖਾਲਸੇ ਦੇ ਮੋਹਰੀ ਆਗੂ ਔਰ ਹਰ ਮੈਦਾਨ ਫਤਿਹ ਪ੍ਰਾਪਤ ਕਰਨ ਵਾਲੇ, ਜਿਨ੍ਹਾਂ ਦੇ 10 ਪੁੱਤਰ ਹੋਏ। ਇੱਕ ਪੁੱਤਰ ਦਾ ਨਾਮ ਹੈ ਭਾਈ ਬਚਿੱਤਰ ਸਿੰਘ, ਉਹ ਮਨੀ ਸਿੰਘ ਦਾ ਪੁੱਤਰ ਸੀ, ਜਿਹਨੇ ਹਾਥੀ ਦੇ ਮੱਥੇ ਵਿੱਚ ਨਾਗਣੀ ਮਾਰ ਕੇ ਹਾਥੀ ਦੇ ਮੱਥੇ ਨੂੰ ਪਾੜ ਸੁੱਟਿਆ ਸੀ। ਇੱਕ ਚਿੱਤਰ ਸਿੰਘ ਜਿਹੜਾ ਨਾਲ ਭਾਈ ਸਾਹਿਬ ਦੇ ਸ਼ਹੀਦ ਹੋਇਆ। ਇੱਕ ਉਦੇ ਸਿੰਘ ਜਿਹੜਾ ਰਾਜੇ ਕੇਸਰੀ ਚੰਦ ਦਾ ਸਿਰ ਵੱਢ ਕੇ 10ਵੇਂ ਪਾਤਸ਼ਾਹ ਦੇ ਚਰਨਾਂ 'ਚ ਲੈ ਕੇ ਆਇਆ। ਸਾਧ ਸੰਗਤ ਜੀ, 10ਵੇਂ ਪਾਤਸ਼ਾਹ ਮਹਾਰਾਜ ਦੀਆਂ ਖੁਸ਼ੀਆਂ ਭਾਈ ਮਨੀ ਸਿੰਘ ਜੀ ਨੂੰ ਮਿਲੀਆਂ। ਰਾਜਪੁਰੇ ਦੇ ਕੋਲ ਪਿੰਡ ਸੂਰੋਂ ਹੈ, ਉੱਥੇ ਹੁਕਮਨਾਮਾ ਪਿਆ ਹੈ, ਜਿਹੜਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਦੇ ਪਰਿਵਾਰ ਨੂੰ ਦਿੱਤਾ ਹੈ। ਉਹਦੇ ਵਿੱਚ ਲਿਖਿਆ ਕਿ ਮਨੀ ਸਿੰਘ, ਤੁਸੀਂ ਸਾਡੇ ਪੁੱਤ ਫਰਜੰਦ ਹੋ, ਤੁਹਾਡੇ ਤੇ ਸਾਡੀ ਬਹੁਤ ਖੁਸ਼ੀ ਹੈ, ਤੁਸੀਂ ਸਾਡੀ ਬਹੁਤ ਸੇਵਾ ਕੀਤੀ ਹੈ। ਐਸੇ ਭਾਈ ਮਨੀ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਆਪ ਜੀ ਮਨਾ ਰਹੇ ਹੋ, ਲੜੀਵਾਰ ਕਥਾ ਗੁਰੂ ਸਾਹਿਬਾਂ ਦੀ ਸਰਵਣ ਕਰੀਏ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬ੍ਰਹਮ ਅਵਤਾਰ ਦੀ ਕਥਾ ਮਰਦਾਨੇ ਦੇ ਪੁੱਛਣ ਤੇ ਸੁਣਾਈ ਹੈ ਕਿ ਬ੍ਰਹਮ ਭਗਵਾਨ ਨੇ ਕਿਵੇਂ ਹਿਰਣਕਸ਼ਪ ਨੂੰ ਮਾਰਿਆ, ਧਰਤੀ ਨੂੰ ਉੱਪਰ ਲਿਆਂਦਾ ਸਮੁੰਦਰ ਤੋਂ, ਵੇਦਾਂ ਦਾ ਉਧਾਰ ਕੀਤਾ। ਉਹ ਕਥਾ ਆਪ ਜੀ ਸੁਣ ਚੁੱਕੇ ਹੋ। ਹੁਣ ਅਗਲੀ ਕਥਾ ਧਰੂ ਭਗਤ ਕੋਲ ਕਿਵੇਂ ਜਾਣਗੇ, ਉਹ ਸਰਵਣ ਕਰੋ। ਸਾਰੀ ਸੰਗਤ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਏਰਾ ਅਲੱਖ ਅਪੇਕ ਅਨੰਤ ਪ੍ਰਭ, ਜੇ ਗਤ ਲਖੀ ਨਾ ਜਾਏ।
ਪਰਮਾਤਮਾ ਅਲੱਖ ਹੈ, ਵੇਖਿਆ ਨਹੀਂ ਜਾ ਸਕਦਾ। ਅਭੇਖ ਹੈ, ਉਹਦਾ ਕੋਈ ਵੀ ਲਿਬਾਸ ਹਿੰਦੂਆਂ ਜਾਂ ਮੁਸਲਮਾਨਾਂ ਜਾਂ ਸਿੱਖਾਂ ਜਾਂ ਈਸਾਈਆਂ ਵਾਲਾ ਨਹੀਂ ਹੈ, ਸਾਰੇ ਭੇਸਾਂ ਤੋਂ ਰਹਿਤ ਹੈ, ਅਨੰਤ ਹੈ, ਉਹਦਾ ਕੋਈ ਅੰਤ ਨਹੀਂ ਪਾ ਸਕਦਾ। ਰੂਪਾਂ ਰੰਗਾਂ ਚੱਕਣਾ ਚਿਹਰਾ ਤੋਂ ਰਹਿਤ ਐਸਾ ਪ੍ਰਭੂ ਪਰਮਾਤਮਾ, ਉਹਦੀ ਗਤ ਮਿਤ ਨੂੰ ਕੋਈ ਨਹੀਂ ਲੱਗ ਸਕਦਾ।
ਬੰਧਨ ਪਦ ਅਰਬਿੰਦ ਤੇ ਡਾਡਾ ਬੇਪਰਵਾਹ,
ਉਹ ਡਾਡਾ ਬੇਪਰਵਾਹ ਹੈ, ਉਹਦੀ ਕੁਦਰਤ ਬੜੀ ਬਲਵਾਨ ਹੈ। ਉਸ ਪਰਮਾਤਮਾ ਨੂੰ ਲੱਖ ਲੱਖ ਵਾਰੀ ਨਮਸਕਾਰ ਹੈ। ਸ਼ਾਹ ਮੁਹੰਮਦਾ ਉਸ ਤੋਂ ਸਦਾ ਡਰੀਏ, ਪਾਤਸ਼ਾਹ ਤੋਂ ਭੀਖ ਮੰਗਾਵਦਾਈ, ਬੜਾ ਡਾਢਾ ਹੈ, ਉਹਦੇ ਤੋਂ ਡਰ ਕੇ ਰਹੋ। ਆਪਣੇ ਆਈ ਤੇ ਆਇਆ ਬਾਦਸ਼ਾਹ ਕੋਲੋਂ ਭੀਖ ਮੰਗਾ ਦਿੰਦਾ ਹੈ।
ਜੋ ਪਈ ਸ੍ਰੀ ਅੰਗਦ ਜੀ ਸੁਣੀ ਇਤਿਹਾਸੋ, ਅਗਰਜ ਗਮਨੇ
ਹੁਣ ਭਾਈ ਬਾਲਾ ਜੀ ਸਤਿਗੁਰੂ ਜੀ ਨੂੰ ਕਥਾ ਸੁਣਾਉਂਦੇ, ਹੇ ਗੁਰੂ ਅੰਗਦ ਦੇਵ ਜੀ, ਗੁਰੂ ਨਾਨਕ ਦੇਵ ਜੀ ਦੀ ਅਗਲੀ ਕਥਾ ਸੁਣੋ। ਮਹਾਰਾਜ ਸੱਚੇ ਪਾਤਸ਼ਾਹ ਪ੍ਰਹਲਾਦ ਦੇ ਮੰਡਲ ਤੋਂ ਅੱਗੇ ਤੁਰ ਪਏ ਹਨ।
ਤਾਰੇ ਤਰੇ ਛੋਰ ਕਰ ਸਭੀ ਉਰਦ ਪਹੁੰਚੇ ਸ੍ਰੀ ਗੁਰੂ ਜਬੇ,
ਉੱਚੀ ਉਡਾਰੀ ਲਈ ਹੈ, ਆਕਾਸ਼ ਦੇ ਤਾਰੇ ਥੱਲੇ ਰਹਿ ਗਏ ਹਨ, ਤਾਰੇ ਕਰੋੜਾਂ ਮੀਲ ਉੱਪਰ ਹਨ, ਪਰ ਬਾਬਾ ਜੀ ਉਹਨਾਂ ਤੋਂ ਵੀ ਉੱਪਰ ਚਲੇ ਗਏ ਹਨ।
ਮਰਦਾਂ ਨੇ ਤਬ ਬੂਜਨ ਕੀਨੇ, ਮੁਝੇ ਬਤਾਵੋ ਪ੍ਰਭੂ ਪਰਬੀਨੇ।
ਮਰਦਾਨਾ ਬੜੀ ਜਗਿਆਸਾ ਨਾਲ ਸਵਾਲ ਕਰਦਾ ਸੀ। ਆ ਮਰਦਾਨੇ ਨੇ ਪੁੱਛਿਆ, ਹੇ ਸੱਚੇ ਪਾਤਸ਼ਾਹ, ਮੇਰੇ ਮਨ ਦਾ ਸ਼ੰਕਾ ਨਿਰਵਿਰਤ ਕਰੋ।
ਉਡਗਨ ਹਿਆਨੰਦੀ ਸਤ ਕੋ ਹਮਕੇ ਦਿਸ਼ ਤਜ ਆਏ ਸੋ।
ਮਹਾਰਾਜ ਇੱਥੇ ਤਾਰੇ ਵੀ ਨਹੀਂ ਦਿਸਦੇ, ਆਪਾਂ ਕਿੱਥੇ ਆ ਗਏ? ਜੈ ਚੰਦ ਨ ਸੂਰ ਨ ਜੋਤ ਪ੍ਰਕਾਸ਼, ਉਸ ਅਵਸਥਾ ਚ ਪਹੁੰਚ ਗਏ, ਤਾਰੇ ਵੀ ਨਹੀਂ ਦਿਸਦੇ।
ਕਾਂਕੋ ਹਿਆ ਪ੍ਰਕਾਸ਼ ਪ੍ਰਕਾਸ਼ਾ ਅਤ ਉਜਲ ਸੁੰਦਰ ਸੁਕਰਾਸਾ।
ਮਹਾਰਾਜ ਇੱਥੇ ਪ੍ਰਕਾਸ਼ ਫੇਰ ਵੀ ਹੈ, ਨਾ ਸੂਰਜ ਹੈ ਨਾ ਚੰਦਰਮਾ ਹੈ ਨਾ ਤਾਰੇ ਹੈ, ਪਰ ਫੇਰ ਵੀ ਪ੍ਰਕਾਸ਼ ਹੈ, ਕਿਉਂਕਿ ਪ੍ਰਕਾਸ਼ ਜਾਂ ਤਾਂ ਸੂਰਜ ਦਾ ਹੁੰਦਾ ਜਾਂ ਚੰਦਰਮਾ ਦਾ ਪ੍ਰਕਾਸ਼ ਹੁੰਦਾ ਜਾਂ ਤਾਰਿਆਂ ਦਾ ਪ੍ਰਕਾਸ਼ ਹੁੰਦਾ ਮੱਧਮ ਜਿਹਾ, ਪਰ ਇੱਥੇ ਤਾਂ ਤਾਰੇ ਵੀ ਨਹੀਂ, ਸੂਰਜ ਵੀ ਨਹੀਂ, ਚੰਦਰਮਾ ਵੀ ਨਹੀਂ, ਫਿਰ ਕਿਸ ਚੀਜ਼ ਦਾ ਇੱਥੇ ਪ੍ਰਕਾਸ਼ ਹੋ ਰਿਹਾ ਹੈ?
ਸੁਣ ਸ੍ਰੀ ਨਾਨਕ ਬਚਨੀ ਉਚਾਰੇ, ਹਮ ਤੇ ਤਰੇ ਰਹੇ ਅਬ ਤਾਰੇ।
ਮਰਦਾਨੇ ਦਾ ਪ੍ਰਸ਼ਨ ਸੁਣ ਕੇ ਮਹਾਰਾਜ ਕਹਿਣ ਲੱਗੇ, ਭਾਈ ਮਰਦਾਨਾ ਜੀ, ਤਾਰੇ ਆਪਣੇ ਤੋਂ ਥੱਲੇ ਰਹਿ ਗਏ, ਆਪਾਂ ਤਾਰਿਆਂ ਨਾਲੋਂ ਹਜ਼ਾਰਾਂ ਮੀਲ ਉੱਪਰ ਆ ਗਏ ਹਾਂ।
ਨੀਚੇ ਕਰਮ ਕੁਲਿਓ ਨਿਆਰੀ ਰਹੇ ਪ੍ਰਕਾਸ਼ ਥਾਨ ਨਿੱਚ ਜਾਰੇ
ਥੱਲੇ ਵੇਖੋ ਤਾਰੇ ਦਿਸਣਗੇ ਉੱਪਰ ਹੁਣ ਤਾਰੇ ਨਹੀਂ ਆਪਾਂ ਤਾਰਿਆਂ ਨਾਲੋਂ ਟੱਪ ਗਏ ਹਾਂ ਥੱਲੇ ਨਜ਼ਰ ਮਾਰੋ ਤਾਰੇ ਦਿਸਦੇ ਹਨ
ਹਮ ਤੇ ਉਰ ਦੇ ਇੱਕ ਲਖੀਜੈ ਨਾਮ ਤਰੋ ਜੇ ਪ੍ਰਗਟ ਬਣੀਜੈ
ਬਸ ਇੱਕੋ ਤਾਰਾ ਉੱਪਰ ਰਹਿ ਗਿਆ ਜਿਹਦੇ ਕੋਲ ਆਪਾਂ ਜਾਣਾ ਹੈ ਉਸ ਨੂੰ ਧਰੂ ਤਾਰਾ ਕਹਿੰਦੇ ਹਨ ਉਹਦਾ ਆਸਣ ਸਾਰਿਆਂ ਤਾਰਿਆਂ ਤੋਂ ਉੱਪਰ ਹੈ ਉੱਚਾ ਹੈ ਅਸੀਂ ਧਰੂ ਮੰਡਲ ਵਿੱਚ ਜਾ ਰਹੇ ਹਾਂ
ਤਾਂ ਕੋਹਿਆ ਪ੍ਰਕਾਸ਼ਿਕ ਨੇਰੋ ਲਘੂ ਬੈ ਤਪ ਜਿਨ ਕੀਨ ਵਡੇਰੋ
ਬਾਕੀ ਤਾਰੇ ਤਾਂ ਥੱਲੇ ਰਹਿ ਗਏ ਆ ਉਹਨਾਂ ਦਾ ਪ੍ਰਕਾਸ਼ ਵੀ ਥੱਲੇ ਰਹਿ ਗਿਆ ਪਰ ਭਾਈ ਮਰਦਾਨਾ ਜੀ ਜੋ ਤੁਸੀਂ ਪੁੱਛਦੇ ਹੋ ਵੀ ਤਾਰਿਆਂ ਤੋਂ ਬਿਨਾਂ ਪ੍ਰਕਾਸ਼ ਕਿਸ ਦਾ ਹੈ ਤਾਂ ਸੁਣੋ ਇਹ ਧਰੂ ਮੰਡਲ ਦਾ ਪ੍ਰਕਾਸ਼ ਹੈ ਕਿਉਂਕਿ ਉਹ ਇਕੱਲੇ ਬੱਚੇ ਨੇ ਪਾਂਚ ਬਰਖ ਕੋ ਅਨਾਥ ਧਰੂ ਬਾਰਕ ਹਰ ਸਿਮਰਤ ਅਮਰ ਅਟਾਰੇ ਪੰਜ ਸਾਲ ਦੀ ਉਮਰ ਚ ਐਸੀ ਘੋਰ ਤਪੱਸਿਆ ਕੀਤੀ ਹੈ ਐਸੀ ਪ੍ਰਭੂ ਦੀ ਬੰਦਗੀ ਕੀਤੀ ਹੈ ਉਹਦੀ ਪਦਵੀ ਸਭ ਤੋਂ ਉੱਚੀ ਹੋ ਗਈ ਹੈ ਨਾਮ ਜਪ ਕੇ ਨੀਵਾਂ ਉੱਚਾ ਹੋ ਜਾਂਦਾ ਹੈ ਛੋਟਾ ਵੱਡਾ ਹੋ ਜਾਂਦਾ ਹੈ ਗਰੀਬ ਅਮੀਰ ਹੋ ਜਾਂਦਾ ਹੈ ਭਿਖਾਰੀ ਰਾਜਾ ਬਣ ਜਾਂਦਾ ਹੈ ਨਾਮ ਜਪਣ ਦੇ ਨਾਲ ਉਹ ਬਰਕਤਾਂ ਮਿਲਦੀਆਂ ਨੇ ਜਿਹੜੀਆਂ ਕਿਸੇ ਤਰ੍ਹਾਂ ਵੀ ਨਹੀਂ ਮਿਲ ਸਕਦੀਆਂ ਉਹ ਨਾਮ ਜਪ ਕੇ ਅਮਰ ਅਟਾਰੇ ਪਹੁੰਚ ਗਿਆ ਉਹਦੀ ਰੋਸ਼ਨੀ ਆਪਾਂ ਨੂੰ ਰਾਹ ਦਿਖਾ ਰਹੀ ਹੈ ਜਿਹੜੀ ਤੂੰ ਕਹਿ ਰਿਹਾ ਨਾ ਵੀ ਰੋਸ਼ਨੀ ਕਾਹਦੀ ਹੈ ਵੀ ਸੂਰਜ ਵੀ ਨਹੀਂ ਦਿਸਦਾ ਚੰਦਰਮਾ ਵੀ ਨਹੀਂ ਦਿਸਦਾ ਤਾਰੇ ਵੀ ਥੱਲੇ ਰਹਿ ਗਏ ਨੇ ਫਿਰ ਰੋਸ਼ਨੀ ਕਾਹਦੀ ਹੈ ਮਹਾਰਾਜ ਕਹਿੰਦੇ ਰੋਸ਼ਨੀ ਧਰੂ ਤਾਰੇ ਦੀ ਹੈ ਜਿਹਨੇ ਮਹਾਰਾਜ ਦੀ ਬੰਦਗੀ ਕੀਤੀ ਹੈ ਉਹਦੀ ਚਮਕ ਪੈ ਰਹੀ ਹੈ
ਸਭ ਤੇ ਉੱਚੋ ਅਬ ਚੱਲ ਰਾਜੋ ਸੰਯੁਕਤ ਸ਼ੋਭਾ ਰਿਓ ਬੇਰਾਜੋ
ਸਾਰਿਆਂ ਤੋਂ ਉੱਚਾ ਤੇ ਅਬ ਚੱਲ ਰਾਜ ਅਟਲ ਰਾਜ ਧਰੂ ਅਟਲ ਅਜ ਹੂੰ ਨਾ ਟਰਿਓ ਅਟਲ ਹੈ ਉਹਨੂੰ ਦੁਨੀਆਂ ਦੀ ਕੋਈ ਤਾਕਤ ਟਾਲ ਨਹੀਂ ਸਕਦੀ ਬਾਕੀ ਤਾਰੇ ਆਕਾਸ਼ ਚ ਹਿਲਦੇ ਰਹਿੰਦੇ ਹੈ ਜਿਹੜੇ ਤਾਰਾ ਵਿਗਿਆਨੀ ਨੇ ਉਹ ਵੀ ਮੰਨਦੇ ਇਸ ਗੱਲ ਨੂੰ ਉਹ ਵੀ ਕਹਿੰਦੇ ਆ ਵੀ ਆਕਾਸ਼ ਵਿਚ ਬਾਕੀ ਤਾਰੇ ਹਿਲਦੇ ਆ ਧਰੂ ਨਹੀਂ ਹਿਲਦਾ ਤੇ ਆਪਣੇ ਬਜੁਰਗ ਵੀ ਉਹ ਧਰੂ ਤਾਰੇ ਦੀ ਵੱਖਰੀ ਪਛਾਣ ਰੱਖਦੇ ਉਹ ਸਾਰਿਆਂ ਤੋਂ ਉੱਚਾ ਹੈ ਅਬ ਚੱਲ ਤੇ ਅਟਲ ਤੇ ਅਵਿਨਾਸ਼ੀ ਹੈ
ਬੋਲੀ ਉਹ ਮਰਦਾ ਨਾ ਵਡ ਭਾਗੀ ਕਥਾ ਸੁਣਨ ਕੋ ਜੇ ਰੁਚੀ ਜਾਗੀ
ਵੱਡੇ ਭਾਗਾਂ ਵਾਲੇ ਭਾਈ ਮਰਦਾਨਾ ਜੀ ਜਿਨ੍ਹਾਂ ਨੂੰ ਮਹਾਰਾਜ ਗੁਰੂ ਨਾਨਕ ਦੇਵ ਜੀ ਦੇ ਕੋਲੋਂ ਕਥਾ ਸੁਣਨ ਦੀ ਰੁਚੀ ਜਾਗੀ ਹੈ ਕਿਉਂਕਿ ਕਥਾ ਕੌਣ ਸੁਣ ਸਕਦਾ ਹੈ
ਸ੍ਰੀ ਗੁਰੂ ਜੀ ਇਹ ਸਰਬ ਪ੍ਰਸੰਗਾ ਜਿਉ ਪਾਇਓ ਹੁਣ ਥਾਨੀ ਉਤੰਗਾ
ਜਿਸ ਦੇ ਅੰਦਰ ਰੁਚੀ ਹੋਵੇ ਰੁਚੀ ਤੋਂ ਬਿਨਾਂ ਕਥਾ ਕੋਈ ਨਹੀਂ ਸੁਣਦਾ ਮਰਦਾਨੇ ਨੇ ਪ੍ਰਸ਼ਨ ਕੀਤਾ ਸ੍ਰੀ ਗੁਰੂ ਜੀ ਇਹ ਥਾਨ ਉਤੰਗਾ ਇਹ ਜਗ੍ਹਾ ਸਾਰਿਆਂ ਤੋਂ ਉੱਪਰ ਹੈ ਧਰੂ ਦਾ ਮੰਡਲ ਸਭ ਤੋਂ ਉੱਚਾ ਹੈ ਧੰਨ ਹੈ ਧਰੂ ਭਗਤ ਜਿਸ ਨੇ ਉੱਚੀ ਪਦਵੀ ਪ੍ਰਾਪਤ ਕੀਤੀ ਹੈ
ਬੈ ਲਘੂ ਤਪ ਕੀਨੋ ਕੇ ਕਾਰਨ ਪ੍ਰਭੂ ਰਿਝਾਏ ਬਿਪਤ ਬਿਦਾਰਨ
ਜਿਹੜੀ ਉਮਰ ਚ ਬੱਚੇ ਮਿੱਠਾ ਖਾਂਦੇ ਨੇ ਸੋਹਣਾ ਪਹਿਨਦੇ ਨੇ ਖੇਡਾਂ ਖੇਡਦੇ ਨੇ ਬਚਪਨ ਦੇ ਸ਼ੌਕ ਪੂਰੇ ਕਰਦੇ ਨੇ ਉਸ ਛੋਟੀ ਜਿਹੀ ਉਮਰ ਦੇ ਵਿੱਚ ਧਰੂ ਭਗਤ ਨੂੰ ਨਾਮ ਜਪਣ ਦੀ ਪ੍ਰੇਰਣਾ ਕਿਵੇਂ ਮਿਲ ਗਈ ਉਹ ਕਿਸ ਕਾਰਨ ਕਰਕੇ ਭਗਤ ਪ੍ਰਭੂ ਭਗਤੀ ਚ ਲੀਨ ਹੋ ਗਿਆ
ਸੋ ਸਭ ਮੁਝ ਕੋ ਦਿਓ ਸੁਣਾਈ ਚਲੋ ਬੋਰ ਦੇਖੇ ਤੇ ਤਾਈ
ਪਹਿਲਾਂ ਤੂੰ ਮੈਨੂੰ ਧਰੂ ਦੀ ਕਥਾ ਸੁਣਾਓ ਫਿਰ ਮਹਾਰਾਜ चल के दर्शन भी कराओ।
अस प्रकार के सुनकर बैना बोले श्री नानक गुण एना।
इस प्रकार दे भाई मरदाने दे बचन सुन के गुणा दी खान जगत गुरु नानक देव साहब जी बोले।
सकल त्रो को सुनो प्रसंगा ओ मरदाने संग उमंगा।
महाराज कहन लगे भाई मरदाना जी तुहानू कथा सुनन दा बड़ा शौक है, तुहानू असी सारी कथा विस्तार दे नाल सुनांदे आं, सुनो।
पूरब पयो एक भूपाला शंभु मुनि जे नाम बिसाला।
पुरातन समय मेरी बात है, बहुत जुग पुरानी गल है, एक शंभु मुनि नाम दा राजा होया है।
उती पार जाते सतरूपा तिनते द्वैसुत पे अनुपा।
शंभु मुनि दियां दो घरवालियां सन, एक घरवाली सतरूपा उदे तो दो पुत्र पैदा हुए।
प्रिया व्रत एक बिदत जग माई जे रथ पईन उदत खटाई।
ओ सत रूपा दे पेट तो शंभु मुनि दा जो बेटा पैदा होया उसनु साडे ग्रंथा विच राजा प्रिया व्रत करके याद कीता जांदा। एना बली सी कि जदों ओ रथ ते बह के धरती दे उत्ते अपना रथ लै के तुरिया उदे रथ दे पहियां दे नाल खड्डे बन गए जिन्हां नूं असीं सत समुंदर कहिंदे। कवि गुलाब सिंह जी लिखदे ने जिनके रथ नेम दरारन के सत सागर हैं अब लो जग माही। जिन चापन गोशन के बलते सब सैल मरोर तरे तर माही। पंडित गुलाब सिंह जी का यह सवैया भावरा समृत ग्रंथ विच आउंदा है। कहिंदे जिद के रथ नेम दरारन के रथ दे पहिए दियां दराड़ां एनिया वड्डियां सन कि जदों ओ राजा उत्थों लंघिया ते सत समुंदर बन गए। किड्डा वड्डा रथ होएगा ते किन्नी उहदे च शक्ति होएगी। ऐसा राजा प्रिया व्रत होया है।
दुतिया उतान पाद निरपाला भूको करी राज बिसाला।
शंभु मुनि राजे दा दूसरा पुत्र सीगा उतान पाद जेदा बहुत ज्यादा प्रताप सीगा। राजा प्रिया व्रत भी बड़ा बली सी ते उहदा भरा उतान पाद भी बड़ा बली सी। अपने अपने इलाकियां दे राज करदे सन।
टीके सदन उती युग नारी एक अने एक प्राणन प्यारी।
दो राणियां सन राजे उतान पा दियां, वड्डी राणी ते नाल कुछ प्रीति घट सी। कई कारण बन जांदे ने, इंसान दे मन दी बिरती दा कोई पता नहीं किदे नाल प्यार करे किदे नाल ना करे। प्यार जबरदस्ती कदी नहीं हुंदा, ए तां इलाही दात है। परमात्मा पता नहीं तुहाडा पत्थर नाल प्यार पा देवे, सौ बगाने नाल प्यार पा देवे ते अपने सक्यां नालों तोड़ देवे, कोई पता नहीं। मन नूं जिहड़ी चीज चंगी लगदी है उह प्यारी आउंदी। वड्डी राणी भी बड़ी चंगी सी पर राजे उतान पाद नूं बहुती प्यारी नहीं सी लगदी। छोटी राणी नाल बहुत प्यार करदा सी।
बसी सरुची के असबिद सो मनोमोल को लीनो को।
ओ जिहड़ी सुरुची सी बड़ी उहनूं चंगी लगदी सी, उहदे नाल इतना प्यार सी कि उहदे दिल विच ही वसी होई सी, उहदे वस विच राजा रहिंदा सी सुरुचि दे।
दुती सुनीता सो नैनिया ਰਾਤੋਂ ਪ੍ਰਗਟੀ ਹੋ ਜਿਸ ਗ੍ਰਿਆ।
ਸੁਰੁਚੀ ਚੰਗੀ ਲੱਗਦੀ ਸੀ, ਪਰ ਜਿਹੜੀ ਸੁਨੀਤਾ ਸੀ, ਸੁਨੀਤਾ ਨਾਲ ਰਾਜੇ ਦਾ ਪਿਆਰ ਨਹੀਂ ਸੀ। ਉਤਾਨਪਾਦ ਰਾਜਾ ਸੁਨੀਤਾ ਨੂੰ ਪ੍ਰੇਮ ਨਹੀਂ ਸੀ ਕਰਦਾ।
ਪੰਜ ਬਰਕ ਧਰੁਵ ਕੀ ਵੀ ਬੈਸਾ, ਇੱਕ ਦਿਨ ਗਯੋ ਤਾਪ ਜੈ ਬੈਸਾ।
ਉਹ ਜਿਹੜੀ ਸੁਨੀਤਾ ਸੀ ਉਹ ਧਰੁਵ ਦੀ ਮਾਂ ਸੀ। ਇੱਕ ਦਿਨ ਧਰੁਵ 5 ਸਾਲ ਦਾ ਬੱਚਾ ਖੇਡਦਾ ਖੇਡਦਾ ਹੱਸਦਾ ਹੱਸਦਾ ਆਪਣੇ ਪਿਤਾ ਉਤਾਨਪਾਦ ਦੀ ਗੋਦੀ ਚ ਜਾ ਬੈਠਾ।
ਸਹਿਤ ਦੁਲਾਰ ਅੰਕ ਕੇ ਮਾਈ ਬੈਠੇ ਉਚਾਵ ਹਿਰਦੇ ਬੋ ਜਾਈ।
ਬੜੇ ਦੁਲਾਰ ਨਾਲ ਲਾਡ ਨਾਲ ਪਿਓ ਦੀ ਗੋਦੀ ਚ ਬੈਠਾ। ਭਾਈ ਗੁਰਦਾਸ ਜੀ ਕਹਿੰਦੇ ਨੇ ਧਰੁਵ ਹੱਸਦਾ ਘਰ ਆਇਆ, ਘਰ ਪਿਆਰ ਪਿਓ ਕੁੱਛੜ ਲੀਤਾ। ਪਿਆਰ ਕਰਕੇ ਪਿਓ ਨੇ ਗੋਦੀ ਚ ਲੈ ਲਿਆ। ਲਾਡ ਕਰਨ ਲੱਗਾ ਪਿਓ ਉਤਾਨਪਾਦ, ਤੇ ਪੁੱਤਰ ਨੂੰ ਵੀ ਬੜੀ ਖੁਸ਼ੀ ਹੋਈ ਵੀ ਬਾਪੂ ਜੀ ਪਿਤਾ ਜੀ ਦੀ ਗੋਦੀ ਚ ਬਹਿਣ ਦਾ ਮੌਕਾ ਮਿਲਿਆ ਹੈ।
ਤਬ ਤੇ ਕਾਲ ਬੇਮਾਤਾ ਆਈ, ਦੇਖ ਸੌਤ ਸੁਨ ਰਿਸ਼ੀ ਉਪਜਾਏ।
ਅਚਾਨਕ ਉਸੇ ਵੇਲੇ ਸੁਰੁਚੀ ਆ ਗਈ। ਸੁਰੁਚੀ ਮਤਰੇਈ ਸੀ, ਛੋਟੀ ਸੀ, ਰਾਜੇ ਨੂੰ ਪੁਰਾਣਾ ਤੋਂ ਪਿਆਰੀ ਸੀ। ਜਿਹੜੇ ਬੰਦੇ ਨੂੰ ਕੋਈ ਜ਼ਿਆਦਾ ਲਾਡ ਪਿਆਰ ਮਿਲ ਜਾਵੇ ਉਹਦੇ ਮਨ ਚ ਹੰਕਾਰ ਵੀ ਕੁਦਰਤੀ ਹੁੰਦਾ ਹੈ, ਗਿਆਨਵਾਨ ਤੇ ਨਹੀਂ ਹੁੰਦਾ। ਪਰ ਗਿਆਨਵਾਨ ਹੋਣਾ ਬੜਾ ਔਖਾ ਹੈ, ਸੰਸਾਰ ਮੂਰਖਾਂ ਦਾ ਟੋਲਾ ਹੈ। ਭੀੜ ਦੇ ਵਿੱਚ ਬਹੁਤੇ ਸਿਆਣੇ ਨਹੀਂ ਹੁੰਦੇ, ਸਿਆਣਿਆਂ ਦੀ ਭੀੜ ਨਹੀਂ ਹੁੰਦੀ। ਉਹ ਆਮ ਲੋਕਾਂ ਵਿੱਚ ਰਹਿਣ ਕਰਕੇ, ਆਮ ਸੰਸਾਰੀ ਬਿਰਤੀਆਂ ਹੋਣ ਕਰਕੇ ਬਹੁਤੀ ਸਿਆਣੀ ਨਹੀਂ ਸੀ। ਜੇ ਸਮਝਦਾਰ ਹੁੰਦੀ, ਅਕਲਮਾਨ ਹੁੰਦੀ, ਉਹ ਚੁੱਪ ਕਰਕੇ ਦੇਖਦੀ ਵੀ ਪਤੀ ਆਪਣੇ ਪੁੱਤਰ ਨੂੰ ਪਿਆਰ ਕਰ ਰਿਹਾ ਤੇ ਫਿਰ ਕੀ ਹੈ, ਜੇ ਪਿਓ ਦੀ ਗੋਦੀ ਚ ਪੁੱਤਰ ਬੈਠਾ ਉਹਦਾ ਵੀ ਤੇ ਹੱਕ ਹੈ। ਪਰ ਸਮਝ ਨਹੀਂ ਸੀ, ਉਹਨੂੰ ਗੁੱਸਾ ਚੜ ਗਿਆ।
ਕਰ ਗਏ ਬਲ ਤੇ ਦੀਨੀ ਉਠਾਈ, ਬਹੁ ਕਠੋਰ ਮੁਖ ਗਿਰਾ ਅਲਾਏ।
ਉਹਨੇ ਧਰੁਵ ਨੂੰ ਬਾਂਹ ਤੋਂ ਫੜਿਆ, ਝਟਕਾ ਮਾਰਿਆ ਤੇ ਪਿਓ ਦੀ ਗੋਦੀ ਚੋਂ ਉਠਾ ਦਿੱਤਾ। ਬਾਹੋਂ ਪਕੜ ਉਠਾ ਲਿਆ, ਮਨ ਵਿਚ ਰੋਸ ਮਤਰੇਈ ਕੀਤਾ। ਭਾਈ ਗੁਰਦਾਸ ਜੀ ਵੀ ਕਮਾਲ ਹੀ ਕਰਦੇ ਹੈ, ਪੰਜਾਬੀ ਦੇ ਵਿਚ ਇਹੋ ਜਿਹੀ ਸੁੰਦਰ ਸ਼ਾਇਰੀ ਕੋਈ ਕਰ ਨਹੀਂ ਸਕਿਆ। ਨਕਸ਼ੇ ਬੰਨ ਦਿੱਤੇ ਭਾਈ ਗੁਰਦਾਸ ਹੋਰਾਂ ਨੇ। ਅੱਗੇ ਭਾਈ ਸੰਤੋਖ ਸਿੰਘ ਜੀ ਵੀ ਕਮਾਲ ਦੇ ਕਵੀ ਹੋਏ। 10ਵੀਂ ਵਾਰ ਭਾਈ ਗੁਰਦਾਸ ਦੀ ਜ਼ਰੂਰ ਪੜਿਆ ਕਰੋ, ਉਹਦੇ ਚ ਭਗਤਾਂ ਦਾ ਹੀ ਜ਼ਿਕਰ ਆਉਂਦਾ ਹੈ। ਕਹਿੰਦੇ ਜਦੋਂ ਬਾਹੋਂ ਪਕੜ ਉਠਾ ਲਿਆ, ਮਨ ਵਿਚ ਰੋਸ ਮਤਰੇਈ ਕੀਤਾ। ਮਤਰੇਈ ਨੇ ਬੜਾ ਗੁੱਸਾ ਕਰਕੇ ਬਾਹੋਂ ਫੜ ਕੇ ਉਠਾਇਆ।
ਬੈਸਨ ਪਿਤ ਕੇ ਅੰਕ ਮਝਾਰਾ, ਨੈ ਬਾਲਕ ਤੇਰੋ ਅਧਿਕਾਰਾ।
ਕਰੋ ਕਠੋਰ ਬਚਨ ਬੋਲੀ, ਕਹਿਣ ਲੱਗੀ ਕਾਕਾ ਪਿਓ ਦੀ ਗੋਦੀ ਚ ਬਹਿਣ ਦਾ ਤੇਰਾ ਕੋਈ ਹੱਕ ਨਹੀਂ ਹੈ।
ਜੇ ਇਹ ਪਦ ਲੇਵਨ ਇੱਚ ਤੇਰੇ, ਕਰੋ ਕਠਨ ਜਪ ਤਾਪ ਕਨੇਰੇ।
ਜੇ ਪਿਓ ਦੀ ਗੋਦੀ ਚ ਬਹਿਣਾ ਸੀ ਤੇ ਕੋਈ ਦਾਨ ਪੁੰਨ ਕਰਦਾ ਤੇ ਮੇਰੀ ਕੁੱਖੋਂ ਜਨਮ ਲੈਂਦਾ। ਕੋਈ ਜਪ ਤਪ ਕਰਦਾ, ਦਾਨ ਪੁੰਨ ਕੀਤੇ ਹੁੰਦੇ, ਤੇਰੇ ਪੁੰਨ ਤੈਨੂੰ ਪਿਓ ਦੀ ਗੋਦੀ ਚ ਬਿਠਾਉਂਦੇ। ਸਾਧ ਸੰਗਤ ਜੀ, ਅੱਜ ਜਿੰਨੇ ਆਪਾਂ ਸੁੱਖ ਭੋਗ ਰਹੇ ਹਾਂ ਉਹ ਜਪ ਤਪ ਪੁੰਨ ਦਾ ਫਲ ਹੈ, ਜਿਹੜੇ ਦੁੱਖ ਭੋਗ ਰਹੇ ਹਾਂ ਉਹ ਪਾਪਾਂ ਦਾ ਫਲ ਹੈ। ਤੇ ਤੂੰ ਬਈ ਕੋਈ ਚੰਗਾ ਕਰਮ ਕੀਤਾ ਹੁੰਦਾ ਤੇ ਪਿਓ ਦੀ ਗੋਦੀ ਚ ਬਹਿੰਦਾ, ਤੂੰ ਨੀ ਬਹਿ ਸਕਦਾ, ਪਿਤਾ ਦੀ ਗੋਦੀ ਵਿਚ ਉੱਠ ਖੜਾ ਹੋ। ਹਾਂਜੀ,
ਵਰਤ ਸਾਧ ਹੁਣ ਨਿਜ ਤਨ ਤਿਆਗੀ, ਜਨਮ ਉਧਰ ਮਮ ਹੋ ਵਡ ਭਾਗੀ।
ਸਾਧਨਾ ਕਰ, ਵਰਤ ਰੱਖ, ਸਾਧਨਾ ਕਰਕੇ ਵਰਤ ਰੱਖ ਕੇ ਆਪਣਾ ਸਰੀਰ ਤਿਆਗ ਦੇ। ਮਤਰੇਈ ਮਾਂ, ਸੱਕੀ ਮਾਂ ਕਦੀ ਨੀ ਕਹਿ ਸਕਦੀ। ਮਤਰੇਈ रह नहीं सकती है कहण तो, यह सुभा चलिया होंदा। कोई भागां वाली मां होवेगी जिहड़ी मतरेई, जिन्हें अपनी सौकण दे बच्चियां नूं अपने बच्चे समझिया, करोड़ां चों इक अद्धा केस आपां कह नहीं सकते, पर साध संगत जी 99 लख 99 हजार 99 सौ केस इदां दे होणगे। एक एक केस होएगा करोड़ विचों जिथे मां कहेगी मेरी ते सौतर दे इको ही ने, जिथे मां दो चार मावां होण तां वी कठियां रह लैण बड़ा मुश्किल है, दो मावां नहीं रहिंदियां। पर कोई है भी ऐसे भागां वाले जिन्हां दे कोई पूर्वले कर्म ने, ऐसे भी दास ने वेखे है बई इको जिहा परिवार इको जिहा प्यार बनिया भी रहा। धन माता सुंदरी जी, माता साहब देवी जी, धन जिन्हां ने माता जीतो जी गुरु कलगीधर पातशाह दे घर विच रह के कदी यह गल शो नहीं होण दित्ती वी तुहाडा साडा कोई फर्क है, इको ही प्यार बच्चियां नाल, इको ही प्यार आपस विच। यह श्री कलगीधर दी कमाई सी, बंदगी दा प्रताप। तो इस तरह राजे उतानपाद की छोटी घरवाली कहती है कि जा एक बारी ते मर जा, फिर दोबारा जन्म मेरी कुख तो लै, मेरी कुख तो जन्म लेंगा, फिर प्यो की गोदी च बहन जोगा होएगा।
तब तो उचित राज को लेना अस कह चिड़की और इस भर नैना,
प्यो की गोदी च बहना राज भाग लेना ता ही संभव है, ये कह के झिड़क दिता।
दीन भयो रोदन वडकीना, तिया बस नृप ने आदर दीना।
भाई गुरदास जी कहंदे आया ते हसदा हसदा सी, तू हसदा घर आया, जांदा रोन लग पिया, डुडो हलिका डुडो घोरे भरदा है, अखां च हंजू ने, बोलदा नहीं, निसासे मारदा ते गल मूह तो आउंदी कोई नहीं, रोंदा रोंदा अपनी मां दे कोल गया।
मूचत लोचन ते जल धारा, बचन बान बिद गयो बिचारा।
5 साल दे कोमल हिरदे ते सट बड़ी भारी वज गई, ते अखां विचों अथरुआं दे प्रणाले वग तुरे।
जागियो हिरदे क्रोध कनेरा, मनो सर्प किन पग तो चेरा।
क्रोध भी गुस्सा भी आ गया, क्योंकि जदों बंदे दा अनादर हुंदा है, कोई भी आदमी है कोई ब्रह्म ज्ञानी भावे सह लवे, पर साध संगत जी साडे वास नहीं, सब तो औखा तप है अनादर सह लेना। इन्ना गुस्सा क्रोध आया जिवें सप नूं कोई पैर नाल छेड़ देवे ना, ते सप फुंकारे मारदा। उसे वेले जांदे सप नूं छेड़ोगे ते क्रोध नाल पलट के मार करेगा। ध्रुव दे अंदर इतना क्रोध जागया,
फर्क ते अदर लेत बड स्वासा, रोवते आवा जननी पासा।
बुल फरकन लगे, अखां लाल हो गईयां रो रो के, ते अंजू बगी जांदे है। रोंदा रोंदा अपनी मां सुनीता दे कोल आ गया।
बदन मलीन हेर सुत केरा, पई दुखी कर शोक कनेरा।
अपने पुत्र नूं रोंदियां वेख के मां बड़ी दुखी होई, बड़ी शोकत रोई, बड़ी व्याकुल होई, मां दा हिरदा भी दरब गया।
अपर नरन ते सुन सुध सारी, रुचित द्रिगन ते अनसुन डारी।
बाकी नौकरां नूं पुछिया, उन्होंने सारी गल दसी, ते मां भी रोन लग पई।
शौंत गेरा ते मन बिकलानी लता खेद कर जन कुमलानी।
कहंदे एदा कुमला गई जिवें कोई बेल बिना पानी दे सुकण लग जांदी है, जां कोई चखड़ झांजे दे नाल बेल अस्त व्यस्त हो जांदी है। ए तां सुनीता वास्ते इक तूफान आ गया, अपने पुत्र दा निरादर सह ना सकी।
बदना बुझबो कीन मलीना, निज सुत अंक बिखै तब लीना।
राणी दा मूह मलीन हो गया, मुरझा गई ते घबराई हुई ने अपने पुत्र नू गोदी जबा लिया।
खूब सुवास लै बचन बखाने, सुनो पुत्र इव लेओ पछाने।
उच्चे साह लैके अपने पुत्र नू कहन लगी, पुत्र ए गल इस तरह समझ लै,
दुख सुख को ना देत के ताई, कर्म करे जस तस फल पाई।
बेटा इस दुनिया उत्ते कोई किसे नू दुख नहीं देंदा, कोई किसे नू सुख नहीं देंदा। जेहो जे बंदा कम करदा है ओहो जे फल पा लैंदा। अपने कर्मां दा अपना बीजा ही वड्डी दा है।
प्रथम पुन ते सुख चल आवै, करे पाप ते दुख फल पावै।
जे पहला पुन कीते ने ते सुख घर च भजे आउंदे, ते जे पाप कीते ने ते दुख भजे आउंदे ने। हे पुत्र ऐसा नहीं है कि कोई भी इंसान बिना पापा दे दुखी होवे ते बिना पुन्ना दे सुखी होवे। जे दुखी है ते पापा करके, जे सुखी है तां पुन्ना करके है। इस करके बेटा कर्म गति बलवान है, भोगनी पैंदी है।
गिरा सबत ने साची उचारी, तू जन्मियो मम गर्भ मझारी।
मेरी सौकण ने तेरी मतरई मां ने सच आख्या, भावे उन्हें द्वेष नाल आख्या पर सच आख्या। तू मेरी गोदी तो जम्मिया है, मेरी कुख तो जन्म लिया है।
मंद भाग मोखो लख लीजे, दासी सामने मुझे लखीजे।
मां तो पुछया तू सवाणी है के सरीता, राणी महाराणी के नौकराणी। ओ कहंदी पुत्र सवाणी हां जन्म दी, नौकराणी नहीं महाराणी। राजां दे घर जमी आ, राजां दे घर व्याही आ, पर एक कमजोरी है, नाम ना भगती कर्म दृढ़ीता। नाम नहीं जपया, भगती नहीं कीती, सतसंग नहीं कीता, शुभ कर्म नहीं कीते, जिदे करके आ मेरी दुर्दशा हो रही है। हां जी,
सिंहासन की जे अब लाके, भजो प्रभु मन को थिर राके।
पुत्र ने पूछया मां ये राज किवें मिलदा, किस उद्यम ते राज मिला। शत्रु ते सब होवन मीता, एहो जा राज होवे दुश्मन कोई ना हो। क्योंकि राजयां दे दुश्मन बड़े हुंदे ने, जिन्ने दुश्मन राजे दे हुंदे ने भिखारी दे नहीं हुंदे। भिखारी ने भीख मंगी एक पिंड तो अगले पिंड चले जाना, उथो अगे चले जाना, कौन दुश्मन बनेगा। जे दो चार कोई गाला कढ भी देवेगा तो उन्हू की फर्क पैंदा। भिखारी नू कोई जान तो मारन की कोशिश नहीं करता, पर राजे नू मारन वाले हजारा ही फिरदे ने। राजा मरे असी राजे बनीए। ਤੇ ਐਸਾ ਰਾਜ ਮਾਂ ਉਹ ਕਹਿੰਦੇ ਕਿਵੇਂ ਮਿਲੇਗਾ ਵੀ ਕੋਈ ਦੁਸ਼ਮਣ ਨਾ ਰਵੇ।
ਜਾਸ ਕਰਨ ਕੀ ਸੇਵਨ ਕਰਕੇ ਲਿਓ ਬ੍ਰਹਮ ਪਦ ਵਿਦ ਹਿਤ ਧਰ ਕੇ।
ਮਾਂ ਕਹਿਣ ਲੱਗੀ ਪੁੱਤਰ ਉਹਦਾ ਇੱਕੋ ਹੀ ਤਰੀਕਾ ਹੈ, ਪਰਮੇਸ਼ਰ ਅਰਾਧੀ ਹੈ, ਜਿੱਦੋਂ ਹੋਈ ਹੈ ਪਤਤ ਪੁਨੀਤਾ, ਜਿਸ ਪ੍ਰਭੂ ਦੇ ਚਰਨਾਂ ਦੇ ਨਾਲ ਜੁੜ ਕੇ ਕੋਈ ਦੁਸ਼ਮਣ ਨਹੀਂ ਰਹਿੰਦਾ। ਦੂਤ ਦੁਸ਼ਮਣ ਸਭ ਤੁਝ ਤੇ ਨਿਵਰਹਿ, ਪ੍ਰਗਟ ਪ੍ਰਤਾਪ ਤੁਮਾਰਾ, ਜੋ ਜੋ ਤੇਰੇ ਭਗਤ ਦੁਖਾਏ ਉਹ ਤਤਕਾਲ ਤੁਮਾਰਾ। ਤੋ ਪ੍ਰਭੂ ਦਾ ਸਿਮਰਨ ਕਰਕੇ ਕੋਈ ਦੁਸ਼ਮਣ ਵੈਰੀ ਨਹੀਂ ਰਹਿੰਦਾ।
ਤੋਰ ਪਿਤਾਮਾ ਪਾ ਮਨੁ ਰਾਜੋ ਕੀਨ ਅਨਕ ਮਕ ਪੋਰ ਸਮਾਜੋ।
ਤੇਰੇ ਦਾਦਾ ਮਹਾਰਾਜਾ ਮਨੁਰਾਜ ਨੇ ਬੜੇ ਬੜੇ ਭਾਰੀ ਤਪ ਕੀਤੇ, ਬੜੇ ਯੱਗ ਕੀਤੇ।
ਹਰ ਕੋ ਸਿਮਰਨ ਕਰ ਸੁਖ ਪਾਵਾ, ਪੁਨ ਪ੍ਰਭ ਪਦ ਮੈਂ ਅੰਤ ਸਮਾਵਾ।
ਉਹਨੇ ਰਾਜ ਵੀ ਬੜਾ ਨੇਕੀ ਦਾ ਕੀਤਾ, ਹਰੀ ਦਾ ਸਿਮਰਨ ਵੀ ਕੀਤਾ, ਸਿਮਰਨ ਕਰਕੇ ਸੇਵਾ ਕਰਕੇ ਅੰਤ ਨੂੰ ਪਰਮ ਪਦ ਵੀ ਪ੍ਰਾਪਤ ਕੀਤੀ। ਉਹ ਦੇਵ ਲੋਕ ਨੂੰ ਗਿਆ
ਤਾਂ ਤੇ ਸੁਤ ਮਨ ਕਰਮ ਬਚਨਾ, ਜਾਓ ਸ਼ਰਨ ਜਾਂ ਕੀ ਸਭ ਰਚਨਾ।
ਇਸ ਕਰਕੇ ਹੇ ਪੁੱਤਰ ਮਨ ਬਚਨ ਕਰਮ ਕਰਕੇ ਪ੍ਰਭੂ ਦੀ ਸ਼ਰਨ ਜਾਓ।
ਖੋਜਤ ਮੁਨੀਜਨ ਜੋਗੀ ਜਾਸੂ ਸਿਮਰੋ ਤੇ ਪੈਹੋ ਫਲ ਤਾਸੋ।
ਜਿਸ ਨੂੰ ਦੇਵਤੇ ਰਿਸ਼ੀ ਮੁਨੀ ਖੋਜੀ ਖੋਜਦੇ ਆ ਰਹੇ ਨੇ, ਉਸ ਰੂਪ ਦੇ ਤੁਹਾਨੂੰ ਦਰਸ਼ਨ ਹੋ ਜਾਣ, ਮੈਂ ਤਾਂ ਇਹੀ ਅਭਿਲਾਸ਼ਾ ਕਰਦੀ ਹਾਂ।
ਸੁਣਿਓ ਮਾਤ ਉਪਦੇਸ਼ ਵਿਸਾਲਾ, ਹਿਰਦੈ ਧੀਰ ਧਰੀ ਤੇ ਕਾਲਾ।
5 ਸਾਲ ਦੇ ਬੱਚੇ ਨੇ ਮਾਂ ਦਾ ਉਪਦੇਸ਼ ਸੁਣਿਆ ਤੇ ਹੌਸਲਾ ਕੀਤਾ, ਕਿਉਂਕਿ ਬੰਦਗੀ ਵਾਸਤੇ ਹੌਸਲਾ ਕਰਨਾ ਜ਼ਰੂਰੀ ਹੈ। ਹੌਸਲਾ ਕਰ ਲਿਆ, ਧੀਰਜ ਕਰ ਲਿਆ ਵੀ ਕੋਈ ਗੱਲ ਨਹੀਂ, ਪ੍ਰਭੂ ਦੇ ਦਰਸ਼ਨ ਜ਼ਰੂਰ ਕਰਾਂਗੇ।
ਤੂਰਨ ਤ੍ਰਿਣ ਸੰਪੁਰ ਕੋ ਤਿਆਗੀ, ਮਧੂਬਨ ਕੋ ਗਮਨਿਓ ਵਡ ਭਾਗੀ।
ਜਿਵੇਂ ਕੋਈ ਘਾਹ ਦਾ ਤੀਲਾ ਸੁੱਟ ਦੇਵੇ, ਤਿਆਗ ਕਰ ਦੇਵੇ, ਏਦਾਂ ਆਪਣੇ ਰਾਜ ਮਹਿਲਾਂ ਨੂੰ ਸੁੱਟ ਦਿੱਤਾ, ਆਪਣੇ ਸੁੱਖਾਂ ਨੂੰ ਤਿਆਗ ਦਿੱਤਾ। ਰਾਜਕੁਮਾਰ ਸੋਨੇ ਦੇ ਪਲੰਘਾਂ ਤੇ ਸੌਣ ਵਾਲਾ, ਦੁੱਧਾਂ ਦੇ ਮਲਾਈਆਂ ਨਾਲ ਰੋਟੀ ਖਾਣ ਵਾਲਾ, ਨੰਗੇ ਪੈਰੀ ਅੱਧੀ ਰਾਤ ਨੂੰ ਉੱਠ ਕੇ ਜੰਗਲਾਂ ਨੂੰ ਤੁਰ ਪਿਆ।
ਨਾਰਦ ਸੁਣ ਕਰ ਸਭ ਬਿਰਤੰਤਾ, ਮਿਲਿਓ ਆਨ ਮਗ ਮੈਂ ਤੁਰੰਤਾ।
ਉਧਰੋਂ ਨਾਰਦ ਮੁਨੀ ਜੀ ਨੂੰ ਪਤਾ ਲੱਗਾ ਕਿ ਰਾਜੇ ਉਤਾਨ ਪਾਤ ਦਾ ਬੇਟਾ ਬੜੀ ਕਠਿਨ ਤਪੱਸਿਆ ਲਈ ਤੁਰ ਪਿਆ ਹੈ, ਚਲੋ ਉਸ ਨੂੰ ਮਿਲੀਏ। ਨਾਰਦ ਮੁਨੀ ਜੀ ਰਾਹ ਵਿਚ ਆ ਮਿਲੇ।
ਧਰੁਵ ਮਨ ਕੀ ਲੱਕ ਕਰ ਰਿਖੀ ਰਾਈ, ਸਿਰ ਪਰ ਕਰ ਪਰਸਿਓ ਹਿਤ ਲਾਈ।
5 ਸਾਲ ਦੇ ਬੱਚੇ ਦਾ ਭੋਲਾ ਭਾਲਾ ਚਿਹਰਾ ਦੇਖ ਕੇ ਦੇਵ ਰਿਸ਼ੀ ਨਾਰਦ ਬੜੇ ਹੀ ਪ੍ਰਫੁੱਲਤ ਹੋਏ ਤੇ ਬੱਚੇ ਦੇ ਸਿਰ ਤੇ ਪਿਆਰ ਦਾ ਹੱਥ ਫੇਰਿਆ।
ਬਾਲ ਆਰਬਲ ਮਿਰਦੁਲ ਬਿਸਾਲਾ, ਸੁਨ ਬਿਮਾਤ ਬਜ ਪਾ ਉਰਸਾਲਾ।
ਕਹਿੰਦੇ ਬਾਲ ਆਰਬਲ ਹੈ, ਮਾਂ ਮਤਰੇਈ ਦੀਆਂ ਗੱਲਾਂ ਕਾਲਜਾਂ ਚ ਤੀਰ ਤਰ੍ਹਾਂ ਵੱਜੀਆਂ ਹੋਈਆਂ ਨੇ। ਵਿਆਕੁਲ ਹੋਇਆ ਬੱਚਾ, ਦੁਖੀ ਹੈ, ਕਿਉਂਕਿ ਸਾਧ ਸੰਗਤ ਜੀ ਸੁਖੀ ਬੰਦਾ ਘਰ ਨਹੀਂ ਛੱਡਦਾ। ਜਦੋਂ ਵੀ ਕੋਈ ਸਾਧੂ ਸੰਤ ਮਹਾਤਮਾ ਮਹਾਂਪੁਰਸ਼ ਬਣਿਆ, ਉਹਨੂੰ ਘਰੋਂ ਠੋਕਰ ਵੱਜੀ ਹੈ, ਬਹਾਨਾ ਬਣਿਆ, ਭਾਵੇਂ ਭਰਜਾਈਆਂ ਨੇ ਕਹਿ ਦਿੱਤਾ ਰਾਂਝੇ ਨੂੰ, ਤੇ ਰਾਂਝਾ ਘਰੋਂ ਤੁਰ ਪਿਆ। ਅੱਜ ਤੱਕ ਉਹਦਾ ਕਿੱਸਾ ਸੰਸਾਰ ਗਾਉਂਦਾ। ਭਾਈ ਗੁਰਦਾਸ ਜੀ ਵੀ ਲਿਖਦੇ ਨੇ, ਰਾਂਝਾ ਹੀਰ ਵਖਾਣੀ ਹੈ ਉਹ ਪਿਰਮ ਪਿਰਾਤੀ। ਕਿਸੇ ਨੂੰ ਪਿਓ ਨੇ ਕਹਿ ਦਿੱਤਾ, ਕਿਸੇ ਨੂੰ ਭਰਾਵਾਂ ਨੇ ਕਹਿ ਦਿੱਤਾ, ਕਿਸੇ ਨੂੰ ਸ਼ਰੀਕੇ ਨੇ ਕਹਿ ਦਿੱਤਾ। ਬੋਲੀ ਪੱਥਰ ਪਾੜ ਦਿੰਦੀ ਹੈ, ਕਾਲਜਾ ਚੀਰ ਦਿੰਦੀ ਹੈ, ਬੋਲੀ ਵੱਜੀ ਤੇ ਬੜੇ ਬੜੇ ਸਾਧੂ ਸੰਤ ਫਕੀਰ ਤੇ ਰਾਜੇ ਮਹਾਰਾਜੇ ਦੇ ਜੋਗੀ ਜਦੀ ਤਪੀ ਸੰਨਿਆਸੀ ਸ਼ਸਤਰਧਾਰੀ ਕਈ ਕਿਸਮ ਦੇ ਲੋਕ ਪੈਦਾ ਹੋਏ। ਘਰੋਂ ਨਿਕਲ ਕੇ ਬੜਾ ਕੁਝ ਮਿਲਦਾ ਪਰ ਘਰੋਂ ਨਿਕਲਣਾ ਔਖਾ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇੱਕ ਮਹਾਂਪੁਰਸ਼ ਬਾਬਾ ਕਰਤਾਰ ਸਿੰਘ ਜੀ ਨਿਹੰਗ ਸਿੰਘ ਦਾਸ ਨੂੰ ਮਿਲੇ। ਹੁਣ 5-7 ਸਾਲ ਹੋਏ ਉਹਨਾਂ ਨੇ ਸਰੀਰ ਛੱਡਿਆ। ਅੰਗਰੇਜ਼ੀ ਔਰ ਫਾਰਸੀ ਦੇ ਬਹੁਤ ਵੱਡੇ ਵਿਦਵਾਨ ਸਨ। ਉਹ ਕਹਿੰਦੇ ਮੈਂ 10ਵੀਂ ਪਾਸ ਕੀਤੀ ਲਾਹੌਰ ਦੇ ਅਰੋੜੇ ਖੱਤਰੀਆਂ ਦੇ ਘਰ ਦਾ ਉਹਨਾਂ ਦਾ ਜਨਮ ਸੀਗਾ ਤੇ ਵਿਦਵਾਨ ਚੰਗੇ ਸਕੂਲ ਦੇ ਉਦੋਂ 10ਵੀਂ ਵੀ ਅੱਜ ਕੱਲ੍ਹ ਦੀ BA ਨਾਲੋਂ ਚੰਗੀ ਸੀ। ਸ਼ਹਿਰ ਦੇ ਵਿੱਚ ਬਾਜ਼ਾਰ ਲਾਹੌਰ ਦੇ ਵਿੱਚ ਕਹਿੰਦੇ ਮੈਂ ਗਿਆ ਕਿਉਂਕਿ ਘਰੋਂ ਮਾਂ ਨਾਲ ਲੜ ਪਿਆ। ਪਰਮੇਸ਼ਰ ਦੀ ਖੇਡ ਦਾ ਕੋਈ ਪਤਾ ਨਹੀਂ। ਮਾਂ ਵੀ ਸੋਚਦੀ ਹੋਣੀ ਹੈ ਚਲੋ ਆ ਜਾਏਗਾ। ਰੁਸ ਕੇ ਗਿਆ, 10ਵੀਂ ਨਵੀਂ ਪਾਸ ਕੀਤੀ ਸੀ ਤੇ ਮਾੜੀ ਦਾੜੀ ਦੇ ਕੇਸ ਮੁੱਛਾਂ ਆ ਰਹੀਆਂ ਸਨ। ਸੋਚਿਆ ਵੀ ਦੁਪਹਿਰ ਹੈ ਤੇ ਭੁੱਖ ਲੱਗੀ ਹੈ, ਰੋਟੀ ਕਿੱਥੇ ਖਾਵਾਂ, ਜੇਬ ਚ ਪੈਸਾ ਵੀ ਕੋਈ ਨੀ ਤੇ ਮਾਂ ਕੋਲ ਅੱਜ ਜਾਣਾ ਕੋਈ ਨੀ, ਘਰ ਜਾਣਾ ਹੀ ਨੀ। ਮਨ ਦੇ ਵਿੱਚ ਗੁੱਸਾ ਆ ਗਿਆ ਕਿਸੇ ਘਰ ਅੱਗੇ ਕੰਨ ਪਾਟੇ ਸਾਧ ਸਿਰ ਮੁੰਨੀ ਜਾਂਦੇ। ਉਹਨਾਂ ਨੂੰ ਆਖਿਆ ਬਾਬਾ ਜੀ ਮੈਨੂੰ ਚੇਲਾ ਬਣਾ ਲਓ। ਉਹ ਕਹਿੰਦੇ ਆ ਜਾ ਤੈਨੂੰ ਚੇਲਾ ਮੁੰਨਾਂਗੇ। ਕਹਿੰਦੇ ਜਦੋਂ ਉਹਨਾਂ ਨੇ ਆਖਿਆ ਚੇਲਾ ਮੁੰਨਾਂਗੇ ਤੇ ਕਰਤਾਰ ਸਿੰਘ ਨੇ ਸੋਚਿਆ ਵੀ ਮੁੰਨਣ ਦਾ ਕੀ ਮਤਲਬ ਹੋਇਆ। ਉਹਨੇ ਪੁੱਛਿਆ, ਕਹਿੰਦੇ ਜੀ ਮੁੰਨੋਗੇ ਕਿਵੇਂ, ਚੇਲਾ ਮੁੰਨੋਗੇ? ਉਹ ਕਹਿੰਦੇ ਤੇਰਾ ਸਿਰ ਮੂੰਹ ਦਾੜੀ ਮੁੰਨਾਂਗੇ ਤੇ ਫਿਰ ਤੈਨੂੰ ਆਪਣਾ ਚੇਲਾ ਬਣਾਵਾਂਗੇ। ਉਹਨੇ ਸੋਚਿਆ ਮੈਂ ਸਿੱਖਾਂ ਦਾ ਬੱਚਾ ਆ ਤੇ ਜੇ ਕੇਸ ਮਨਾਵਾਂਗਾ ਤੇ ਪਾਪ ਹੈ ਕਿਉਂਕਿ ਸੰਸਕਾਰ ਨੇ। ਉਹ ਬਾਜ਼ਾਰ ਚ ਕਹਿੰਦਾ ਮੈਂ ਡਰਦਾ ਉਹਨਾਂ ਸਾਧਾਂ ਦੇ ਨਾਲ ਤੁਰ ਪਿਆ ਤੇ ਸੋਚਾਂ ਚ ਪੈ ਗਿਆ ਵੀ ਇਹ ਤਾਂ ਬੜੀ ਗੜਬੜ ਹੋ ਜਾਣੀ ਹੈ। ਇੰਨੇ ਨੂੰ 4 ਨਿਹੰਗ ਸਿੰਘ ਅੱਗੋਂ ਤੁਰੇ ਆਉਂਦੇ, ਕਹਿੰਦੇ ਮੈਂ ਭੱਜ ਕੇ ਉਹਨਾਂ ਕੋਲ ਜਾ ਖਲੋਤਾ। ਮੈਂ ਕਿਹਾ ਬਾਬਾ ਜੀ ਇਹ ਸਾਧ ਕਹਿੰਦੇ ਆ ਵੀ ਤੈਨੂੰ ਚੇਲਾ ਮੁੰਨਾਂਗੇ ਸਿਰ ਮੁੰਨਾਂਗੇ। ਉਹ ਕਹਿੰਦੇ ਅੱਗੇ ਸਲੋਤਰ ਡੰਡਾ ਫੜਿਆ, ਕਹਿੰਦਾ ਠਹਿਰੋ ਤੂੰ ਕੱਚੇ ਪੇਲਿਓ ਦੌੜ ਜਾਓ। ਸਾਧ ਤੇ ਵਿਚਾਰੇ ਉਹ ਗਏ, ਕਹਿੰਦੇ ਆ ਤੈਨੂੰ ਅਸੀਂ ਚੇਲਾ ਬਣਾਉਂਦੇ ਆ। ਕਹਿੰਦੇ ਧੋਬੀ ਮੰਡੀ ਲਾਹੌਰ ਦੇ ਵਿੱਚ ਗੁਰਦੁਆਰਾ ਸੀ ਉੱਥੇ ਲੈ ਗਏ। ਇੱਕ ਸਿੰਘ ਉੱਥੋਂ ਦਾ ਹੋਰ ਰਲਾ ਲਿਆ ਨਾਲ ਤੇ ਬਾਟਾ ਖੰਡਾ ਕੋਲ ਹੀ ਸੀ, ਪਾ ਕਰਕੇ ਪਤਾਸੇ ਪਾ ਕੇ 5 ਬਾਣੀਆਂ ਪੜ ਕੇ ਤੇ ਅੰਮ੍ਰਿਤ ਛਕਾ ਤਾ। ਕਹਿੰਦੇ ਹੁਣ ਤੋਂ ਚੇਲਾ ਬਣ ਗਿਆ ਪੱਕਾ ਸਾਡਾ। ਤੇ ਉਹ ਮਹਾਂਪੁਰਸ਼ ਐਡੇ ਵਿਦਵਾਨ ਹੋਏ ਕਿ ਹਜ਼ਾਰਾਂ ਬੱਚਿਆਂ ਨੂੰ ਬਾਬੇ ਕਰਤਾਰ ਸਿੰਘ ਹੋਰਾਂ ਨੇ ਗੁਰੂ ਗ੍ਰੰਥ ਸਾਹਿਬ, ਦਸਮ ਗ੍ਰੰਥ, ਭਾਈ ਗੁਰਦਾਸ ਦੀ ਬਾਣੀ ਤੇ ਖਾਸ ਕਰਕੇ ਜਿਹੜੀ ਔਖੀ ਛੇ ਚੀਜ਼ ਹੈ ਭਾਈ ਨੰਦ ਲਾਲ ਜੀ ਦੀ ਬਾਣੀ ਉਹ ਪੜ੍ਹਾਉਂਦੇ ਸੀ ਫਾਰਸੀ ਦੇ ਵਿੱਚ, ਕਿਉਂਕਿ ਨੰਦ ਲਾਲ ਦੀ ਬਾਣੀ ਹਰ ਕੋਈ ਪੜ੍ਹ ਨਹੀਂ ਸਕਦਾ, ਪਰਸ਼ੀਅਨ ਹੈ। ਉਹ ਸਕੂਲ ਚ ਪਰਸ਼ੀਅਨ ਪੜ੍ਹੇ ਹੋਏ ਸਨ 10 ਜਮਾਤਾਂ। ਅੰਗਰੇਜ਼ੀ ਵੀ ਉਸ ਜ਼ਮਾਨੇ ਚ ਬੜੀ ਹਾਈ ਹੁੰਦੀ ਸੀ, ਅੰਗਰੇਜ਼ਾਂ ਦਾ ਰਾਜ ਸੀ ਤੇ ਅੰਗਰੇਜ਼ੀ ਚ ਗੱਲ ਕਰਨੀ, ਫਾਰਸੀ ਚ ਗੱਲ ਕਰਨੀ, ਪੰਜਾਬੀ ਜਿਹੜੇ ਭਾਸ਼ਾ ਦੇ ਉਹ ਪੂਰੇ ਸਨ। ਹੁਣ 5-7 ਸਾਲ ਹੋਏ ਸਰੀਰ ਛੱਡ ਕੇ ਖੰਡੂਰ ਸਾਹਿਬ ਰਹਿੰਦੇ ਸਨ ਤੇ ਮੈਨੂੰ ਵੀ ਬੜੀ ਉਹਨਾਂ ਨੇ ਕਿਰਪਾ ਕਰਕੇ ਬੜੀਆਂ ਪੁਰਾਣੀਆਂ ਗੱਲਾਂ ਤੇ ਪੁਰਾਣਾ ਇਤਿਹਾਸ ਦੱਸਿਆ। ਕਹਿਣ ਤੋਂ ਭਾਵ ਹੈ ਵੀ ਕੋਈ ਪਤਾ ਨਹੀਂ ਮਾਂ ਘਰੋਂ ਲੜੇ ਤੇ ਪੁੱਤਰ ਦਾ ਕੀ ਬਣਾ ਦੇਵੇ, ਕੋਈ ਪਤਾ ਨਹੀਂ। ਅਸੀਂ ਸੋਚਦੇ ਹਾਂ ਇਹ ਘਰੋਂ ਨਿਕਲ ਗਿਆ, ਚਾਹੁੰਦੇ ਤਾਂ ਅਸੀਂ ਵੀ ਨਹੀਂ ਸਾਡਾ ਬੱਚਾ ਘਰੋਂ ਜਾਵੇ, ਪਰ ਰੱਬ ਦੀਆਂ ਰੱਬ ਜਾਣਦਾ ਉਹਨੇ ਕੀ ਕਰਾਉਣਾ। ਇਹ ਮਤਰੇਈ ਨੇ ਚੰਡਿਆ ਤੇ ਭਗਤ ਧਰੂ ਤੁਰ ਪਿਆ। ਭਗਤ ਨਾਰਦ ਮੁਨੀ ਨੇ ਹੱਥ ਸਿਰ ਤੇ ਰੱਖ ਕੇ ਆਖਿਆ
ਬਿਗਸਤ ਬਾਨੀ ਬਦਨ ਬਕਾਨੀ ਸਿਸਤਵ ਬੈਨੇ ਮਾਨ ਅਮਾਨੀ।
ਬੜੇ ਪ੍ਰਸੰਨ ਹੋ ਕੇ ਖੁਸ਼ ਹੋ ਕੇ ਨਾਰਦ ਜੀ ਕਹਿੰਦੇ ਪੁੱਤਰ ਜਿਹੜੀ ਤੇਰੀ ਉਮਰ ਹੈ ਨਾ ਇਹਦੇ ਵਿੱਚ ਮਾਂ ਬਾਪ ਦੀ ਗੱਲ ਦਾ ਗੁੱਸਾ ਨਹੀਂ ਕਰੀਦਾ। ਮਾਨ ਅਪਮਾਨ ਜੇ ਕੋਈ ਨਿਰਾਦਰ ਕਰ ਵੀ ਦੇਵੇ ਇਸ ਉਮਰ ਚ ਨਿਰਾਦਰ ਨਹੀਂ ਸਮਝਿਆ ਜਾਂਦਾ। जे मां ने चपेड़ भी मारती मतरेई ने तां वी उहदा निरादर नहीं समझीदा।
खान पान खेलन रस रीता इन्हें चा तू क्यों विपरीता।
खान पान खेडन दी उम्र है तू सारा कुछ छड के उल्टे पासे जा रहा है।
अबे ज्ञान की कीनस प्रिया ता पर सुनो बात ममलिया।
तू हुण ज्ञान दी इच्छा कर रहा है पर पुत्र जेड़ा ज्ञान है एदे वास्ते बड़ा तप करना पैंदा है।
जब प्राणी को उपजै ज्ञाना शत्रु मित्र दुख सुख समाना।
जदों ज्ञान पैदा हो जाएगा फिर भी ते दुश्मन नूं ते मित्र नूं इक्को जिही समझेगा। ज्ञानी वास्ते ना कोई अपना ना बगाना ना सक्का ना मतरेया। एदे अज्ञान विच लगदा पिया वी मतरेई मां है ज्ञान विच तां नहीं लगना फिर भी तो उत्थे ही पहुंचना है। ते तू हुण बच्चा है तू गुस्सा ना कर।
तो तप कारण बाद है तेरो हटो जाओ ग्रह करो बसेरो।
क्योंकि तू तपस्या करनी है ज्ञान वास्ते ते जे तेरे मन च अपना बगाना ते मतरेया ते सका ए चक्कर है फिर तेरी तपस्या बेकार है फिर कानू तपस्या करता है।
जे तो सुख तुझ दे बिमाता तितो जाए भोगो हे ताता।
जेड़ी मां मतरेई दुख दिंदी है ओ तू जाके भोग लै ए भी ज्ञान दी अवस्था ही है।
कर संतोख रहो कर माई ओ बस बन कुछ सुख नाई।
जंगल च कोई सुख नहीं जंगल च दुख है ओदे नालों चंगा दे घर दा दुख सह लै। मां दियां मतरेई दियां झिड़कां सुन लै भजन करना घर ही कर लै। जंगल जाके की करना जे तेनू अपने बगाने दा फर्क नजर आउंदा रहा ते एनी तपस्या दा कोई फल नहीं होना।
जे तब जननी कीन उपदेशा लेन चो ते वडो अंदेसा।
जेड़ा तेरी मां ने उपदेश दिता जे तू ओ लेना चाहुंदा है ता ओदे विच बड़ा अंदेसा है।
खोजत जे को मुनि जगेश्वर दुर अरादे सो लख परमेश्वर।
जेड़ा परमात्मा नू लभण दी गल तू करदा है बड़े बड़े मुनि टकरा मार मार के रह गए ओ रब नहीं किसे नू लभया।
तप तापै तीबर चिर काला कर है जतन अनेक विशाला।
बड़े तप करदे बड़े जतन करदे
तद पेना पावे फिर कुजंते चरण कमल प्रभ श्री भगवंते।
फिरदे प्रभु दे चरण कमलों दे दर्शन नहीं होंदे।
अब बै लगु चलिए ग्रह माई होए तरन तब कर असचाई।
तेरी उम्र छोटी है घर चलो वड्डे होवोगे जवानी आवेगी हो सकदा फिर एक काम कर लेना।
सुन मुनिवर बानी रस सानी बोले उतरो जोर जुग पानी।
मुनिवर दियां गल्लां सुन के ध्रुव ने जो बेनतियां कीतियां ओ साध संगत जी बड़ियां ही प्यार वालियां सन निश्चय वालियां सन। नारद मुनि ने ओदा अडोल निश्चा देख के गुरमंत्र दी दात दे दित्ती। नारद मुनि उपदेशिया नाम निधान अम्यो रस पीता। ओ कथा आप जी सरवण करोगे। वाहेगुरु वाहे।